ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਹੁਕਮਨਾਮੇ ਜਾਰੀ ਕੀਤੇ ਹਨ ਕਿ ਜਿੰਨੀਆਂ ਵੀ ਸੰਗਤਾਂ ਗੁਰੂ ਘਰ ਚੱਲ ਕੇ ਆਉਣ ਵਧੀਆ ਵਧੀਆ ਸ਼ਸਤਰ ਤੇ ਘੋੜੇ ਲੈ ਕੇ ਹਾਜ਼ਰ ਹੋਣ ਜਿਹੜਾ ਕੋਈ ਮਾਈ ਭਾਈ ਗੁਰਸਿੱਖ ਚੰਗੇ ਘੋੜੇ ਚੰਗੇ ਸ਼ਸਤਰ ਲਿਆ ਕੇ ਭੇਟਾ ਕਰੇਗਾ ਉਹਦੇ ਤੇ ਸਾਡੀਆਂ ਖੁਸ਼ੀਆਂ ਹੋਣਗੀਆਂ ਮਸੰਦਾਂ ਦੇ ਮਨ ਵਿੱਚ ਭੈ ਹੈ ਡਰ ਹੈ ਕਿ ਗੁਰੂ ਜੀ ਕੀ ਕਰ ਰਹੇ ਨੇ ਉਹਨਾਂ ਨੂੰ ਭਵਿੱਖ ਦਾ ਗਿਆਨ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਪਾਸੇ ਵੱਧ ਰਹੇ ਨੇ ਕਿ ਜਿਹੜਾ ਗੁਲਾਮੀ ਦਾ ਜੁੱਲਾ ਭਾਰਤ ਖੰਡ ਦੇ ਲੋਕਾਂ ਦੇ ਗਲਾਂ ਚ ਤਕਰੀਬਨ 700 ਸਾਲ ਤੋਂ ਪਿਆ ਹੋਇਆ ਹੈ ਉਹ ਗੁਲਾਮੀ ਦਾ ਜੁੱਲਾ ਲਾਹਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਤਪਰ ਹੋ ਰਹੇ ਨੇ ਗਰੀਬ ਨਵਾਜ ਸਤਿਗੁਰੂ ਜੀ ਨੂੰ ਮਾਤਾ ਜੀ ਨੇ ਬਚਨ ਬਿਲਾਸ ਕੀਤੇ ਸਮਝ ਗਏ ਕਿ ਗੁਰੂ ਹਰਗੋਬਿੰਦ ਸਾਹਿਬ ਜੋ ਕਰ ਰਹੇ ਨੇ ਸਹੀ ਕਰ ਰਹੇ ਵਿਚਾਰ ਕੀਤੀ ਕਿ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋ ਗਈ ਹੈ ਤਖ਼ਤ ਸਾਹਿਬ ਤੇ ਬੈਠਣਾ ਤੇ ਮੇਰੀ ਪੀਰੀ ਦੀਆਂ ਤਲਵਾਰਾਂ ਗਾਤਰੇ ਧਾਰਨ ਕਰਨੀਆਂ ਨੇ ਕਿਹੜਾ ਦਿਨ ਰੱਖਿਆ ਜਾਵੇ ਵਿਚਾਰ ਕਰਨ ਤੋਂ ਬਾਅਦ ਜਿਸ ਦਿਨ ਸਾਰੀ ਸੰਗਤ ਹਾਜ਼ਰ ਹੋ ਜਾਵੇ ਆੜ ਸੁਦੀ ਦਸਵੀਂ ਦਾ ਦਿਨ ਐਤਵਾਰ ਮੁਕਰਰ ਕੀਤਾ ਗਿਆ ਸੰਗਤਾਂ ਨੂੰ ਹੁਕਮਨਾਮੇ ਜਾਰੀ ਹੋਏ ਕਿ ਸਾਰੀਆਂ ਸੰਗਤਾਂ ਆੜ ਸੁਦੀ ਦਸਵੀਂ ਵਾਲੇ ਦਿਨ ਤੋਂ ਪਹਿਲਾਂ ਹਾਜ਼ਰ ਹੋ ਜਾਣ ਚੰਗੇ ਵਧੀਆ ਘੋੜੇ ਸ਼ਸਤਰ ਲਿਆ ਕੇ ਹਾਜ਼ਰ ਕਰਨ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤਖ਼ਤ ਤੇ ਬਿਰਾਜਮਾਨ ਹੋ ਕੇ ਮੀਰੀ ਪੀਰੀ ਦੀਆਂ ਤਲਵਾਰਾਂ ਗਾਤਰੇ ਧਾਰਨ ਕਰ ਰਹੇ ਨੇ ਜਿਸ ਦਿਨ ਨੂੰ ਹੁਣ ਤਾਈ ਵੀ ਸਮੁੱਚੇ ਪੰਥ ਵਿੱਚ ਮੀਰੀ ਪੀਰੀ ਦਿਵਸ ਦੇ ਨਾਂ ਨਾਲ ਮਨਾਇਆ ਜਾਂਦਾ ਕੁਝ ਦਿਨ ਪਹਿਲਾਂ ਵੀ ਮੀਰੀ ਪੀਰੀ ਦਿਵਸ ਸਮੁੱਚੇ ਪੰਥ ਨੇ ਖਾਲਸੇ ਨੇ ਮਨਾਇਆ ਹੈ ਆਓ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ ਸੁਰਤ ਬਿਰਤ ਨੂੰ ਇਕਾਗਰ ਕਰਕੇ ਗੁਰਦੇਵ ਦੀ ਖੇਡ ਨੂੰ ਜਾਣਨ ਦਾ ਯਤਨ ਕਰੀਏ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਦਿਵਸ ਪ੍ਰਤੀਕਤ ਆਏਗੋ ਦਸਵੀਂ ਆਦਿਤਵਾਰ
ਜਿਹੜਾ ਦਿਨ ਮੁਕਰਰ ਕੀਤਾ ਗਿਆ ਸੀ ਹਾੜ ਸੁਦੀ ਦਸਵੀਂ ਦਾ ਉਡੀਕਦਿਆਂ ਉਹ ਦਿਨ ਆ ਗਿਆ ਜਿਸ ਦਿਨ ਐਤਵਾਰ ਹੈ ਔਰ ਹਾੜ ਸੁਦੀ ਦਸਵੀਂ ਦਾ ਦਿਨ ਹੈ
ਗਨ ਮਸੰਦ ਕਰ ਸ਼ੀਗਿਰਤਾ ਸੰਗਤ ਸੰਗ ਹਜ਼ਾਰ
ਬਹੁਤ ਸਾਰੇ ਮਸੰਦ ਜਿਨ੍ਹਾਂ ਨੂੰ ਗੁਰਦੇਵ ਦੇ ਹੁਕਮਨਾਮੇ ਪੁੱਜ ਚੁੱਕੇ ਸਨ ਬਹੁਤ ਸਾਰੀਆਂ ਸੰਗਤਾਂ ਨੂੰ ਆਪਣੇ ਨਾਲ ਪ੍ਰੇਰਿਤ ਕਰਕੇ ਬੜੀ ਕਾਹਲੀ ਨਾਲ ਛੇਤੀ ਨਾਲ ਹਜ਼ਾਰਾਂ ਦੀ ਗਿਣਤੀ ਚ ਸੰਗਤ ਨੂੰ ਨਾਲ ਲੈ ਕੇ ਉਹ ਮਸੰਦ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹਾਜ਼ਰ ਹੋਏ ਹਨ
ਚੌਪਈ ਚਲੋ ਪਿਕੇ ਉਤਸਾਹ ਵਿਸਾਲਾ
ਸੰਗਤ ਵਿੱਚ ਚਾਹ ਹੈ ਕਿ ਚੱਲ ਕੇ ਗੁਰੂ ਘਰ ਦਾ ਉਤਸਵ ਵੇਖੀਏ ਇਹ ਬੜਾ ਵੱਡਾ ਉਤਸਵ ਹੈ ਕਿ ਗੁਰਦੇਵ ਨੇ ਤਖ਼ਤ ਦੀ ਰਚਨਾ ਕੀਤੀ ਤੇ ਉੱਤੇ ਸਜਣਾ ਹੈ ਸ਼ਸਤਰ ਧਾਰਨ ਕਰਨੇ ਨੇ ਸੰਗਤਾਂ ਨੂੰ ਸੱਦੇ ਭੇਜੇ ਨੇ ਤੋ ਸੰਗਤ ਦੇ ਮਨ ਚ ਬੜਾ ਵੱਡਾ ਭਾਰੀ ਉਤਸ਼ਾਹ ਹੈ ਦਰਸ਼ਨ ਕਰਨ ਦਾ
ਜਿਤ ਕਿਤ ਤੇ ਆਈ ਤਤਕਾਲਾ
ਤਤਕਾਲ ਉਸੇ ਵੇਲੇ ਹੀ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਸੱਜੇ ਖੱਬਿਓ ਇਧਰ ਉਧਰੋਂ ਭਾਵ ਬਹੁਤ ਸਾਰੇ ਨਗਰਾਂ ਚੋਂ ਚਾਰਾਂ ਦਿਸ਼ਾਵਾਂ ਚ ਸੰਗਤ ਚੱਲ ਕੇ ਆਈ ਹੈ
ਅਨਕ ਪਾਂਤ ਕੀ ਲਏ ਅਕੋਰਾ
ਕਈ ਤਰ੍ਹਾਂ ਦੀਆਂ ਪਟਾਵਾਂ ਲੈ ਕੇ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਰਹੇ ਨੇ
ਚੌਂ ਦਿਸ਼ ਤੇ ਚੱਲ ਗੁਰਪੁਰ ਓਰਾ
ਚਾਰਾਂ ਦਿਸ਼ਾਵਾਂ ਤੋਂ ਹੀ ਸੰਗਤ ਚੱਲ ਕੇ ਆਈ ਹੈ ਕਈ ਤਰ੍ਹਾਂ ਦੀਆਂ ਪਟਾਵਾਂ ਲੈ ਕੇ ਗੁਰਸਿੱਖ ਗੁਰੂ ਚਰਨਾਂ ਚ ਹਾਜ਼ਰ ਹੋ ਰਹੇ ਨੇ
ਪਰੇ ਸੁਦਾ ਸਰ ਦਰਸ਼ਨ ਪਾਵੇ
ਚਾਰਾਂ ਦਿਸ਼ਾਵਾਂ ਤੋਂ ਚਾਰ ਨਾਲ ਕੀਰਤਨ ਕਰਦਿਆਂ ਭਜਨ ਕਰਦਿਆਂ ਸੰਗਤ ਆ ਰਹੀ ਹੈ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਖੇ ਆ ਕੇ ਸੰਗਤ ਪ੍ਰਵੇਸ਼ ਕਰਦੀ ਹੈ
ਮੱਝੇ ਕੀਰਤਨ ਸੁਨ ਹਰ ਖਾਵੇ
ਆ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਤਾਲ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਗੁਰਸਿੱਖ ਇਸ਼ਨਾਨ ਕਰਦੇ ਨੇ ਭਾਵਨਾ ਨਾਲ ਮਹਾਰਾਜ ਜੀ ਦੇ ਪਾਵਨ ਸਰੋਵਰਾਂ ਦੇ ਇਸ਼ਨਾਨ ਕਰਕੇ ਹਰ ਹਾ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ ਇਹ ਭਾਵਨਾ ਰੱਖ ਕੇ ਇਸ਼ਨਾਨ ਕਰਦੇ ਨੇ ਫਿਰ ਦਰਬਾਰ ਸਾਹਿਬ ਦਰਸ਼ਨ ਕਰਦੇ ਹਨ ਔਰ ਰੱਬੀ ਬਾਣੀ ਦਾ ਕੀਰਤਨ ਜੋ ਹੁੰਦਾ ਮਹਾਰਾਜ ਜੀ ਦੇ ਦਰਬਾਰ ਵਿੱਚ ਬੜੇ ਪ੍ਰੇਮ ਨਾਲ ਪਿਆਰ ਨਾਲ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਦੇ ਹਨ।
ਸੰਗਤ ਮਿਲੀ ਆਨ ਸਮੁਦਾਈ,
ਬੇਅੰਤੀ ਸੰਗਤਾਂ ਆਣ ਕੇ ਇਕੱਤਰ ਹੋ ਗਈਆਂ ਨੇ ਸ੍ਰੀ ਦਰਬਾਰ ਸਾਹਿਬ।
ਜੈ ਜੈਕਾਰ ਕਰੇ ਬਹੁ ਥਾਈ,
ਹਰ ਪਾਸੇ ਗੁਰਦੇਵ ਦੀ ਜੈ ਜੈਕਾਰ ਹੋ ਰਹੀ ਹੈ, ਸਤਿਗੁਰਾਂ ਦੀ ਜੈ ਜੈਕਾਰ ਦਾ ਨਾਦ ਗੂੰਜ ਰਿਹਾ, ਹਰ ਤਰਫ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਜੈ ਹੋਵੇ, ਛੇਵੇਂ ਪਾਤਸ਼ਾਹ ਆਪ ਜੀ ਦੀ ਜੈ ਜੈਕਾਰ ਹੋਵੇ, ਆਪ ਜੀ ਦੀ ਜੈ ਜੈਕਾਰ ਹੋਵੇ, ਇਹੀ ਨਾਦ ਗੂੰਜ ਰਿਹਾ।
ਚੌਂਦਿਸ਼ ਪਰੇ ਸੁਦਾਸਰ ਡੇਰੇ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਾਰੇ ਪਾਸੇ ਉਹਨਾਂ ਦਿਨਾਂ ਚ ਖਾਲੀ ਥਾਂ ਸੀ, ਦੂਰ ਦੂਰ ਤੱਕ ਖੇਤ ਸੀ, ਬੇਰੀਆਂ ਦੇ ਝੁੰਡ ਸੀ, ਇਸ ਕਰਕੇ ਖੁੱਲਾ ਥਾਂ ਹੋਣ ਕਰਕੇ ਸੰਗਤਾਂ ਨੇ ਚਾਰੇ ਪਾਸੇ ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲੀ ਡੇਰਾ ਪਾ ਲਿਆ। ਅੱਜ ਵਾਂਗੂ ਸਰਾਵਾਂ ਨਹੀਂ ਸਨ ਬਹੁਤੀਆਂ ਹੁੰਦੀਆਂ, ਤੰਬੂ ਕਨਾਤਾਂ ਲਾ ਕੇ ਗੁਰਸਿੱਖ ਆਸਣ ਲਾ ਲੈਂਦੇ ਜਾਂ ਦਰਖਤਾਂ ਦੇ ਥੱਲੇ ਆਸਣ ਲਾ ਲੈਂਦੇ, ਅੱਜ ਵਾਂਗੂ ਸੁੱਖ ਰਹਿਣੇ ਨਹੀਂ ਸੀ ਸਾਡੇ ਵਾਂਗੂ, ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲੇ ਉੱਥੇ ਟਿਕਾਣਾ ਕਰ ਲੈਂਦੇ। ਕਹਿੰਦੇ ਅੰਮ੍ਰਿਤਸਰ ਸਰਾਵ ਸਰੋਵਰ ਦੇ ਚਾਰੇ ਪਾਸੇ ਦੂਰ ਦੂਰ ਤੱਕ ਸੰਗਤਾਂ ਦੇ ਡੇਰੇ ਲੱਗੇ ਹੋਏ ਹਨ।
ਦਰਸ਼ਨ ਇਤ ਚਿਤ ਚੌਂਪ ਬਡੇਰੇ,
ਸਭ ਦੇ ਮਨ ਵਿੱਚ ਦਰਸ਼ਨਾਂ ਦਾ ਚਾਅ ਹੈ, ਸਤਿਗੁਰੂ ਜੀ ਦੇ ਦਰਸ਼ਨਾਂ ਦਾ ਉਤਸ਼ਾਹ ਲੱਗਾ ਹੋਇਆ।
ਜਾਮ ਜਾਮਨੀ ਤੇ ਗੁਰ ਜਾਗੇ,
ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਮਰਜ਼ਾਦਾ ਹੈ ਕਿ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠਦੇ ਹਨ, ਜਾਗਦੇ ਹਨ।
ਸੋਚਾ ਚਾਰ ਕਰਨ ਤਬ ਲਾਗੇ,
ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਗੁਰਦੇਵ ਨੇ ਸੋਚਾ ਚਾਰ ਕੀਤਾ, ਸਰੀਰ ਦੀ ਕਿਰਿਆ ਸੋਧੀ ਹੈ।
ਕਰ ਇਸ਼ਨਾਨ ਕੋ ਆਸਨ ਮਾਰੇ,
ਗੁਰਦੇਵ ਜੀ ਨੇ ਇਸ਼ਨਾਨ ਪਾਨ ਕੀਤਾ ਔਰ ਇਸ਼ਨਾਨ ਕਰਕੇ ਸਤਿਗੁਰੂ ਜੀ ਆਪਣੇ ਆਸਣ ਤੇ ਪਦਮ ਆਸਣ ਤੇ ਬੈਠ ਗਏ ਹਨ, ਆਪਣੇ ਨਿਜ ਧਿਆਨ ਪਰਾਇਣ ਹੋਏ ਹਨ, ਆਪਣੇ ਨਿਜਾਤਮ ਸਰੂਪ ਦੇ ਵਿੱਚ ਸਤਿਗੁਰੂ ਜੀ ਨੇ ਸੁਰਤ ਨੂੰ ਜੋੜਿਆ, ਧਿਆਨ ਨੂੰ ਕੇਂਦਰਿਤ ਕੀਤਾ ਹੈ।
ਨਿਜ ਸਰੂਪ ਮੈਂ ਬ੍ਰਿਤ ਥਿਤ ਤਾਰੇ,
ਆਪਣੇ ਨਿਜ ਸਰੂਪ ਦੇ ਵਿੱਚ ਸਤਿਗੁਰੂ ਜੀ ਨੇ ਆਪਣੀ ਬਿਰਤੀ ਟਿਕਾਈ। ਅੰਮ੍ਰਿਤ ਵੇਲਾ ਖਾਲਸਾ ਜੀ ਬੜਾ ਪਿਆਰਾ ਸਮਾਂ ਹੁੰਦਾ ਸਾਧਨਾ ਦਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੁਝ ਸਮੇਂ ਲਈ ਚੌਂਕੜਾ ਮਾਰ ਕੇ ਨੇਤਰ ਮੁੰਦ ਕੇ ਸਿਮਰਨ ਸਾਧਨਾ ਚ ਬੈਠਣਾ ਚਾਹੀਦਾ ਹੈ, ਜਿੱਥੇ ਆਪ ਜੀ ਨਿਤਨੇਮ ਕਰਦੇ ਹੋ ਉਥੇ ਨਾਲ ਹੀ ਯਤਨ ਕਰਿਆ ਕਰੋ ਕਿ ਨਿਤਨੇਮ ਤੋਂ ਪਹਿਲਾਂ ਕੁਝ ਸਮਾਂ ਸਿਮਰਨ ਸਾਧਨਾ ਚ ਬੈਠਣਾ, ਨੇਤਰ ਮੁੰਦ ਕੇ ਆਗਿਆ ਚੱਕਰ ਵਿੱਚ ਅੱਖਾਂ ਦੇ ਵਿਚਕਾਰ ਜਿਹੜੀ ਪ੍ਰਕੋਟੀ ਹੈ ਇੱਥੇ ਆਪਣਾ ਧਿਆਨ ਕੇਂਦਰਿਤ ਕਰਕੇ ਸਿਮਰਨ ਕਰਦਿਆਂ ਸੁਰਤ ਨੂੰ ਜੋੜਨਾ ਹੈ। 15 ਮਿੰਟ, 20 ਮਿੰਟ, ਅੱਧਾ ਘੰਟਾ ਜਿੰਨਾ ਵੀ ਬੈਠਿਆ ਜਾ ਸਕੇ ਬੈਠਣਾ ਚਾਹੀਦਾ ਤਾਂ ਜੋ ਸਾਡੀ ਸੁਰਤ ਬਿਰਤ ਇਕਾਗਰ ਹੋ ਜਾਏ, ਫਿਰ ਗੁਰਬਾਣੀ ਦਾ ਰਸ ਲੈਣਾ ਬਾਅਦ ਵਿੱਚ। ਤੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਧਿਆਨ ਦੀ ਮੁਦਰਾ ਚ ਬੈਠਦੇ ਨੇ, ਆਪਣੇ ਨਿਜਾਤਮ ਸਵਰੂਪ ਵਿੱਚ ਸਤਿਗੁਰੂ ਜੀ ਨਿਤਾ ਪ੍ਰਤੀ ਧਿਆਨ ਜੋੜਦੇ ਬਿਰਤੀ ਜੋੜਦੇ ਹਨ।
ਇਕੀ ਸੱਚਦਾਨੰਦ ਮਜਾਰੀ,
ਜੋ ਸਤ ਚੇਤਨ ਆਨੰਦ ਸਰੂਪ ਹੈ ਸਤਿਗੁਰਾਂ ਦਾ, ਉਸ ਸਤ ਚੇਤਨ ਆਨੰਦ ਸਰੂਪ ਚ ਮਹਾਰਾਜ ਜੀ ਟਿਕ ਜਾਂਦੇ ਹਨ। ਛੇਵੇਂ ਪਾਤਸ਼ਾਹ ਦਾ ਜਿਹੜਾ ਵਾਸਤਵਿਕ ਸਰੂਪ ਹੈ ਉਹ ਸਤ ਚੇਤਨ ਆਨੰਦ ਹੈ, ਇਹ ਜਿਹੜਾ ਬਾਹਰਲਾ ਸਰੀਰ ਦਿਸ ਰਿਹਾ ਇਹ ਤਾਂ ਕੁਝ ਸਮੇਂ ਲਈ ਹੈ, ਜਿਹੜਾ ਸਤਿਗੁਰਾਂ ਦਾ ਸਦੈਵੀ ਸਰੂਪ ਹੈ ਨਾ ਛੇਵੇਂ ਗੁਰਦੇਵ ਦਾ, ਉਹ ਸਦਾ ਸੱਚ ਦਾਨੰਦ ਸਰਬੰਗ ਪ੍ਰਣਾਸੀ ਹੈ, ਉਹ ਸਦਾ ਸਤ ਚੇਤਨ ਆਨੰਦ ਸਰੂਪ ਹੈ। ਉਸੇ ਸਤ ਚੇਤਨ ਆਨੰਦ ਸਰੂਪ ਦੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਟਿਕ ਕੇ ਬੈਠੇ ਹਨ।
ਲੀਨੋ ਸੁਖ ਹੋਵਤ ਪੁਨ ਸਾਰੀ,
ਔਰ ਜਦੋਂ ਤੱਕ ਲੋ ਨਹੀਂ ਲੱਗਦੀ ਉਦੋਂ ਤੱਕ ਮਹਾਰਾਜ ਜੀ ਬੈਠੇ ਰਹਿੰਦੇ, ਜਦੋਂ ਸੂਰਜ ਦੀ ਥੋੜੀ ਥੋੜੀ ਲੋ ਲੱਗ ਜਾਂਦੀ, ਆਕਾਸ਼ ਵਿੱਚ ਥੋੜੀ ਥੋੜੀ ਚਮਕ ਦਿਸ ਪੈਂਦੀ ਸੂਰਜ ਦੀ, ਫਿਰ ਮਹਾਰਾਜ ਜੀ ਆਪਣੇ ਨੇਤਰ ਖੋਲਦੇ ਸਨ। ਉਹਨਾਂ ਚਿਰ ਮਹਾਰਾਜ ਜੀ ਨੇ ਤਕਰੀਬਨ 1.5-2 ਘੰਟੇ ਤਾਂ ਹੀ ਉਸੇ ਤਰ੍ਹਾਂ ਅਡੋਲ ਹੀ ਬੈਠੇ ਰਹਿੰਦੇ ਸਮਾਧੀ ਵਿੱਚ।
ਉਦੈ ਪਇਓ ਦਿਨ ਕਰ ਜਿਸ ਕਾਲੇ,
ਜਿਸ ਵੇਲੇ ਸੂਰਜ ਉਦੇ ਹੋਇਆ, ਸੂਰਜ ਦੀ ਟਿੱਕੀ ਆਕਾਸ਼ ਵਿੱਚ ਚਮਕੀ ਹੈ।
ਐਰੇ ਉਹ ਜਾਮਾ ਜਿਸ ਗਨ ਪਾਲੇ,
ਸਤਿਗੁਰੂ ਛੇਵੇਂ ਪਾਤਸ਼ਾਹ ਨੇ, ਕਿਉਂਕਿ ਅੱਜ ਐਤਵਾਰ ਦਾ ਦਿਨ ਹੈ, ਅਸਾੜ ਸੁਦੀ ਦਸਵੀਂ ਦਾ ਦਿਨ ਹੈ, ਜਿਸ ਦਿਨ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਸੱਦਾ ਭੇਜਿਆ ਸੀ ਦੀਵਾਨ ਵਿੱਚ ਜਾਣਾ, ਇਸ ਕਰਕੇ ਗੁਰਦੇਵ ਨੇ ਤਿਆਰੀ ਕੀਤੀ ਹੈ। ਬੜਾ ਸੋਹਣਾ ਚੋਲਾ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ, ਜਿਹਦੇ ਬਹੁਤ ਸਾਰੇ ਪੱਲੇ ਹਨ, ਕਲੀਆਂ ਵਾਲਾ ਚੋਲਾ ਮਹਾਰਾਜ ਜੀ ਨੇ, ਲੰਮਾ ਚੋਲਾ, ਖੁੱਲਾ ਚੋਲਾ ਆਪਣੇ ਤਨ ਤੇ ਧਾਰਨ ਕੀਤਾ ਹੈ।
ਛਬ ਉਸ਼ਨੀਕ ਸੀਸ ਪਰ ਧਾਰੀ,
ਬੜੀ ਸੋਹਣੀ ਉਸ਼ਨੀਕ, ਉਸ਼ਨੀਕ ਕਹਿੰਦੇ ਆ ਦਸਤਾਰ ਨੂੰ, ਬੜੀ ਸੋਹਣੀ ਦਸਤਾਰ ਮਹਾਰਾਜ ਜੀ ਨੇ ਆਪਣੇ ਸੀਸ ਤੇ ਝੁਲਾਈ ਹੈ, ਉੱਚੀ ਦਸਤਾਰ ਆਪਣੇ ਸੀਸ ਤੇ ਝੁਲਾਈ ਹੈ।
ਜਿਗਾ ਬਦੀ ਉਪਰ ਦੁਤਿਕਾਰੀ,
ਦਸਤਾਰ ਸਜਾ ਕੇ ਫਿਰ ਉੱਤੇ ਜਗਾ ਬੰਨੀ ਹੈ, ਜਗਾ ਜਿਹਦੇ ਚ ਬਹੁਤ ਪ੍ਰਕਾਸ਼ ਹੈ, ਜਿਹਦੀ ਬਹੁਤ ਦੁਤੀ ਤੇ ਕ੍ਰਾਂਤੀ ਹੈ।
ਕਲਗੀ ਮੁਕਤਾ ਗੁੱਛੀ ਉਜਾਲਾ,
ਉਸ ਜਗਾ ਦੇ ਵਿੱਚ ਫਿਰ ਮਹਾਰਾਜ ਜੀ ਨੇ ਕਲਗੀ ਲਾਈ ਹੈ, ਜਿਹਦੇ ਚ ਮੋਤੀਆਂ ਦੇ ਜਿਹੜੇ ਗੁੱਛੇ ਨੇ ਉਹ ਲਟਕਦੇ ਨਜ਼ਰ ਆਉਂਦੇ ਹਨ।
ਮੁਖ ਮੰਡਲ ਪਰ ਕੁੰਡਲ ਚਾਲਾ,
ਸਤਿਗੁਰੂ ਜੀ ਦਾ ਮੁਖ ਮੰਡਲ ਅਤਿ ਸੁੰਦਰ ਹੈ, ਬਹੁਤ ਸਾਰੇ ਕੁੰਡਲ ਮਹਾਰਾਜ ਜੀ ਦੇ ਸੁੰਦਰ ਸਰੂਪ ਤੇ ਸ਼ੋਭਨੀਕ ਹੋ ਰਹੇ ਨੇ।
ਮਾਲ ਵਿਸਾਲ ਸੁਟਾਲ ਜੀ ਮੁਕਤਾ,
ਗੁਰਦੇਵ ਨੇ ਆਪਣੇ ਕੰਠ ਵਿੱਚ ਗਲ ਵਿੱਚ ਸੋਹਣੇ ਸੁੱਚੇ ਮੋਤੀਆਂ ਦੀ ਮਾਲਾ ਉਹ ਧਾਰਨ ਕੀਤੀ ਹੈ, ਬੜੀ ਸੁੰਦਰ, ਇੱਕ ਇੱਕ ਮੋਤੀ ਬੜਾ ਕੀਮਤੀ ਹੈ ਔਰ ਉਹਦੀ ਬਹੁਤ ਸੋਹਣੀ ਘਾੜਤ ਕਢੀ ਹੈ। ਸੁੱਚੇ ਮੋਤੀਆਂ ਦੇ ਵੀ ਕਈ ਪ੍ਰਕਾਰ ਹੁੰਦੇ ਨੇ, ਕੋਈ ਵਧੀਆ ਜਾਤੀ ਦੇ ਪ੍ਰਜਾਤੀ ਦੇ ਹੁੰਦੇ, ਕੁਝ ਆਮ ਸਧਾਰਨ ਵੀ ਹੁੰਦੇ। ਮਹਾਰਾਜ ਜੀ ਨੇ ਆਪਣੇ ਕੰਠ ਵਿੱਚ ਜਿਹੜੀ ਮਾਲਾ ਧਾਰਨ ਕੀਤੀ ਹੈ ਸੁੱਚੇ ਮੋਤੀਆਂ ਦੀ, ਬਹੁਤ ਹੀ ਸੁੰਦਰ, ਇੱਕ ਇੱਕ ਮੋਤੀ ਬੜਾ ਸੋਹਣੀ ਘਾੜਤ ਨਾਲ ਘੜਿਆ ਹੋਇਆ ਹੈ।
ਸਭ ਜੀ ਹੀਰਨ ਚਾਰੂ ਸੁਯੁਕਤਾ,
ਬਹੁਤ ਸੋਹਣੇ ਆਭੂਸ਼ਣ ਗਹਿਣੇ ਗੁਰਦੇਵ ਨੇ ਧਾਰਨ ਕੀਤੇ ਨੇ, ਜਿਨ੍ਹਾਂ ਗਹਿਣਿਆਂ ਦੇ ਵਿੱਚ ਸਬਜੇ ਹੀਰੇ ਮੋਤੀ ਪੰਨੇ ਜੜੇ ਹੋਏ ਨੇ।
ਨਵਰਤਨੇ ਪੈਰਤ ਛਬ ਪਾਏ,
ਗੁਰਦੇਵ ਨੇ ਆਪਣੇ ਡੋਲਿਆਂ ਦੇ ਨਾਲ ਨਵਰਤਨੇ, ਜਿਨ੍ਹਾਂ ਨੂੰ ਅੰਗਦ ਕਹਿੰਦੇ ਆ, ਬਹੂਟੇ ਕਹਿੰਦੇ ਆ, ਉਹਨਾਂ ਬਹੂਟਿਆਂ ਵਿੱਚ ਅੰਗਦਾਂ ਵਿੱਚ ਨੌ ਰਤਨ ਲਾਏ ਹੋਏ ਨੇ, ਉਹ ਡੋਲਿਆਂ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਬੰਨੇ ਹਨ।
ਜਨ ਨਵ ਗ੍ਰਹਿ ਤਿਸ ਕੀ ਮਿਸਿਆਏ,
ਕਹਿੰਦੇ ਮਾਨੋ ਨੌ ਰਤਨ ਨਹੀਂ ਹਨ, ਜਿਹੜੇ ਨੌ ਗ੍ਰਹਿ ਨੇ ਉਹ ਨੌ ਰਤਨਾਂ ਦਾ ਰੂਪ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਨੂੰ ਪਰਸਣ ਆਏ ਨੇ ਵੀ ਅਸੀਂ ਸਫਲ ਹੋ ਜਾਈਏ। ਨੌ ਰਤਨ ਜਿਹੜੇ ਲੱਗੇ ਹੋਏ ਨੇ ਨਾ ਅੰਗਦਾਂ ਵਿੱਚ ਬਹੂਟਿਆਂ ਚ, ਮਾਨੋ ਉਹ ਨੌ ਗ੍ਰਹਿ ਨੇ ਜਿਹੜੇ ਛੇਵੇਂ ਪਾਤਸ਼ਾਹ ਦੇ ਤਨ ਨੂੰ ਛੂਹਣ ਲਈ ਆਏ ਹੈ, ਸਪਰਸ਼ ਕਰਨ ਲਈ ਆਏ ਹੈ ਕਿ ਅਸੀਂ ਸਫਲ ਹੋ ਜਾਈਏ।
ਅੰਗਦ ਸੁੰਦਰ ਸ਼ੋਭਤ ਜ਼ਾਹਰ,
ਬੜੇ ਸੋਹਣੇ ਬਹੂਟੇ ਮਹਾਰਾਜ ਜੀ ਦੇ ਡੋਲਿਆਂ ਨਾਲ ਬੱਧੇ ਸ਼ੋਭ ਰਹੇ ਨੇ, ਉਹਨਾਂ ਚ ਪਾਏ ਹੋਏ ਜਿਹੜੇ ਰਤਨ ਨੇ ਬਹੁਤ ਸੋਹਣੇ, ਕੀਮਤੀ ਪੁਖਰਾਜ, ਨੀਲਮ ਆਦਿਕ, ਮੋਤੀ ਆਦਿਕ, ਕਹਿੰਦੇ ਬਹੁਤ ਸੋਹਣੇ ਚਮਕਦੇ ਹਨ।
ਜਬਰ ਜੀਬ ਜਿਨ ਜਰੀ ਜਵਾਹਰ,
ਬੜੇ ਕੀਮਤੀ ਜਬਰ ਜੇਵਰ ਜਿਹੜੇ ਨੇ, ਜਿਨ੍ਹਾਂ ਵਿੱਚ ਬਹੁਤ ਸਾਰੇ ਜਵਾਹਰਾਤ ਜੜੇ ਹੋਏ ਨੇ।
ਕੰਕਨ ਕੰਚਨ ਕੇ ਖਚ ਹੀਰੇ,
ਉਹ ਸੋਨੇ ਦੇ ਕੜੇ ਮਹਾਰਾਜ ਜੀ ਨੇ ਆਪਣੇ ਹੱਥਾਂ ਚ ਪਾਏ ਨੇ, ਜਿਨ੍ਹਾਂ ਸੋਨੇ ਦੇ ਕੜਿਆਂ ਵਿੱਚ ਹੀਰੇ ਜੜੇ ਹੋਏ ਨੇ, ਹੀਰਿਆਂ ਦੀ ਘਾੜਤ ਬੜੀ ਸੋਹਣੀ ਘੜੀ ਹੈ, ਬੜੇ ਬੜੇ ਕੀਮਤੀ ਹੀਰੇ ਮਹਾਰਾਜ ਜੀ ਦੇ ਕੜਿਆਂ ਵਿੱਚ ਜੜੇ ਹੋਏ ਨੇ।
ਛਾਪ ਚਲਾਇਨ ਛਬ ਗੰਭੀਰੇ,
ਫਿਰ ਗੁਰਦੇਵ ਨੇ ਬਹੁਤ ਸਾੜੀ ਸੋਹਣੀਆਂ ਸੁੰਦਰ ਛਾਪਾਂ, ਜਿਨ੍ਹਾਂ ਛਾਪਾਂ ਵਿੱਚ ਵੀ ਬਹੁਤ ਸੋਹਣੇ ਕੀਮਤੀ ਨਾਗ ਤੇ ਹੀਰੇ ਜੜੇ ਹੋਏ, ਉਹ ਪਾਤਸ਼ਾਹ ਨੇ ਆਪਣੀਆਂ ਉਂਗਲਾਂ ਵਿੱਚ ਧਾਰਨ ਕੀਤੀਆਂ ਹਨ।
ਕਿਮ ਸਤਿਗੁਰ ਸ਼ੋਭਤ ਸ਼ੁਭ ਅੰਗ,
ਜਿਵੇਂ ਕਹਿੰਦੇ ਗਹਿਣੇ ਬੜੇ ਸੁੰਦਰ ਨੇ, ਗਹਿਣਿਆਂ ਨਾਲੋਂ ਕਈ ਗੁਣਾ ਵੱਧ ਸੁੰਦਰ ਨੇ ਸਤਿਗੁਰਾਂ ਦੇ ਅੰਗ। ਮਹਾਰਾਜ ਜੀ ਦੇ ਜਿਹੜੇ ਸਰੀਰ ਦੇ ਨੈਣ ਨਕਸ਼ ਨੇ ਉਹ ਨਾ ਗਹਿਣਿਆਂ ਨਾਲੋਂ ਕਈ ਗੁਣਾ ਵੱਧ ਸੁੰਦਰ ਹਨ।
ਬਸਤਰ ਵਿਭੂਖਣ ਉੱਤਮ ਸੰਗ,
ਬੜੇ ਸੋਹਣੇ ਬਸਤਰ, ਬਹੁਤ ਸਾਰੇ ਸੋਹਣੇ ਗਹਿਣੇ ਮਹਾਰਾਜ ਜੀ ਦੇ ਸੋਹਣੇ ਅੰਗਾਂ ਤੇ ਸ਼ੋਭਨੀਕ ਹੋ ਰਹੇ ਨੇ।
ਗਯੋ ਮੇਵਰੋ ਸੰਗਤ ਸਾਰੀ,
ਜਦੋਂ ਸਤਿਗੁਰੂ ਜੀ ਤਿਆਰ ਬਰ ਤਿਆਰ ਹੋ ਗਏ, ਇਧਰ ਮੇਵੜਾ ਜਿਹੜਾ ਅਰਦਾਸੀਆ ਸਿੱਖ ਸੀ, ਜਿੱਥੇ ਜਿੱਥੇ ਸੰਗਤਾਂ ਦੇ ਡੇਰੇ ਸਨ, ਸੰਗਤਾਂ ਨੂੰ ਸੁਨੇਹਾ ਦੇਣ ਲਈ ਵੀ ਸਤਿਗੁਰੂ ਜੀ ਦੀਵਾਨ ਚ ਆ ਰਹੇ ਨੇ, ਸਾਰੀ ਸੰਗਤ ਦੀਵਾਨ ਚ ਆ ਜਾਏ। ਤੋ ਉਸ ਵਕਤ ਕਿਉਂਕਿ ਅੱਜ ਵਾਂਗੂ ਲਾਊਡ ਸਪੀਕਰ ਵਗੈਰਾ ਨਹੀਂ ਸਨ ਹੁੰਦੇ ਵੀ ਆਵਾਜ਼ ਦੇ ਕੇ ਅਨਾਉਂਸਮੈਂਟ ਕਰਕੇ ਸੱਦ ਲੈਣਾ, ਮੇਵੜੇ ਜਾਂਦੇ ਸੰਗਤ ਕੋਲ, ਮਸੰਦਾਂ ਕੋਲ ਵੀ ਗੁਰਦੇਵ ਜੀ ਦੀਵਾਨ ਚ ਆ ਰਹੇ ਨੇ, आप जी सारी संगत दरबार विच दीवान विच आ जाओ।
लियो दर्शन सुध की नहकारी।
खबर दित्ती भी चलो भाई चल के महाराज जी दे दर्शन करो।
चौक दर्शनी पोर अगारी।
जो दर्शनी ड्योढ़ी है महाराज सचखंड श्री हरिमंदर साहब दरबार साहब दे सामने श्री अकाल तख्त साहब जिथे सोना तख्त महाराज जी ने रचिया है उस जगह ते दीवान सजया है।
पहुंचे तें सगरी नर नारी।
उथे सारे नर नारियां जिन्नी संगत है सब उथे पहुंचन लगे हन।
सतगुर दरसो बांचित पावो।
देवड़िया ने जाके आख्या चलो भाई दर्शनी डोड़ी दे सानमुख दीवान सजया सोने फर्श गलीचे बैठी बिछे ने चल के गुरु हरगोबिंद साहब दे दर्शन करो। दर्शन करके सतगुरां दे तुहानू मन बांचत फलां दी प्राप्ति होवेगी।
जो आनी गुर कार चढ़ावो।
जेड़ी कोई भेटा लैके आयो तुसी ओ भेटा महाराज जी दे चरणा विच जाके भेटा करो चढ़ावा चढ़ाओ।
सुन सुन संगत कर चित चाओ।
जदो संगत ने सुनिया सब दे मन च चा जा गया तैयारी पहले ही कीती हुई सी गुरसिखा ने।
बस्तर विभूकन पैर सुहाऊ।
सोने बस्तर सोने गहने सिखा ने भी अपने तना ते शरीरां ते धारण कीते हन।
सगरे आए तिरे तिस थान।
चल के महाराज सच्चे पातशाह जी दे पावन दरबार श्री अकाल तख्त साहब ते पहली बेरी दीवान सजन लगा है महाराज छेवें पातशाह दा दरबार उथे चल के सारी संगत आई है।
चाहत दे दर्श गुरियान।
संगत आके दीवान विच सज गई है। श्री अकाल तख्त साहब असाढ़ सुधी दसवीं वाले दिन एतवार वाले दिन सारी संगत सज गई सब दे मन च चा है कि हुण गुरु हरगोबिंद साहब आवन ते आके सानू अपने दर्शन दे के कृतार्थ करन।
इतने मैं श्री हर गोविंद।
इतने नू धन गुरु हर गोबिंद साहब मेरी पीरी दे मालक सतगुरु सच्चे पातशाह जी।
आए बन के छैल बिलंद।
गुरु के महला तो चल के आए बड़ा सोहना स्वरूप महाराज जी दा बड़े सोहने बस्तर गहने आभूषण शरीर ते सतगुरु जी ने धारण कीते हुए ने।
सिखन चख चकोर के चंद।
कहंदे सिखां दे जेड़े नेत्र ने ओ चकोरां सामने ते गुरु हरगोबिंद साहब चन बन के आए ने चन। गुर सिखां दे नेत्र चकोरां बनिया होईयां ने।
दिन कर मनो बदन अरबिंद।
जा इदां कह लो भी गुरु हरगोबिंद साहब दा जेड़ा मुख है ओ सूरज वांगू है ते जेड़े गुरसिख ने उना दे चेहरे जेड़े ने ओ कमल दे फुल वांगू ने। जिवें कमल दा फुल सूरज नू वेख के खिड़ जांदा है एदा गुरसिखां दे चेहरे छेवें पातशाह दे दर्शन करके खिड़ गए।
चित चात्रिक के घन मानिंद।
जा एदा कह लो के जिवें बबीए नू स्वांती बूंद चाहीदी है ना ते जदों स्वांती बूंद बबीए दे मुंह च पै जाए तृप्त हो जांदा है जिन्ने गुरसिख ने ओ बबीए ने ते गुरु हरगोबिंद साहब स्वांती बूंद बन के दर्शन दे रहे ने ते गुरसिखां दे हिरदे संतुष्ट हो रहे ने।
बंदत कर बंदे नर ब्रिंद।
जितने नर नारियां ने सब हाथ जोड़ के जदो छेवें पातशाह आए ना दरबार च हाथ जोड़ के सीस झुका के वंदना करदिया उठ खलोते ने।
फर्श विशाल पयो रंगदार।
बड़ा सोहना फर्श बिछिया होया रंगदार सोहने गलीचे बिछे हुए ने।
गुर को रचियो सिंघासन चारो।
सतगुरु जी दा अकाल तख्त साहब ते उच्चा सिंघासन रचिया बड़ा सोहनी बिछाई श्री अकाल तख्त साहब ते सोहना फर्श लाल रंग दा बहुत सोहने गलीचे बिछाए गए ने।
ब्रिद गुरदास बाम अरदाई।
महाराज जी आन के तखत ते बिराजे ने सजे पासे बाबा बुढ़ा साहब जी खड़े ने ते खबे पासे भाई साहब भाई गुरदास जी खड़े हन।
अपर मसंद सिख समुदाय।
बाकी होर जिन्ने सिख ने जिन्ने मसंद ने गुरु घर दे
निज मैलन ते चल कर आए।
वो भी चल के महाराज जी दे दरबार विच आए हन।
पौर दर्शनी सीस निवाए।
पहला आके दर्शनी ड्योढ़ी ते मत्था टेकदे ने जिन्ने भी सिख आउंदे हन।
उन हर मंदर सुंदर गए।
फिर चल के सचखंड श्री मंदर साहब जाके दर्शन कीते।
दर्शन ले अभिबंदन किए।
ਸੱਚਖੰਡ ਹਰਿਮੰਦਰ ਸਾਹਿਬ ਛੇਵੇਂ ਪਾਤਸ਼ਾਹ ਨੇ ਜਾ ਕੇ ਦਰਬਾਰ ਚ ਪਹਿਲਾਂ ਦਰਸ਼ਨ ਕੀਤੇ, ਮੱਥਾ ਟੇਕਿਆ,
ਉਹਨੇ ਪ੍ਰਦਰਸ਼ਨ ਕਰ ਚੱਲਿਆ ਏ,
ਪਰ ਕਰਮਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੀ ਸਤਿਗੁਰੂ ਜੀ ਸੰਗਤ ਸਮੇਤ ਵਾਪਸ ਅਕਾਲ ਤਖ਼ਤ ਸਾਹਿਬ ਤੇ ਆਏ ਨੇ।
ਫਲ ਅਕਾਲ ਬੁੰਗੇ ਥਿਤ ਪਾਏ,
ਸ੍ਰੀ ਅਕਾਲ ਬੁੰਗੇ ਵਾਲੇ ਅਸਥਾਨ ਤੇ ਆਣ ਕੇ ਸਤਿਗੁਰੂ ਜੀ ਬਿਰਾਜੇ ਹਨ,
ਬੈਠੇ ਆਨ ਸਿੰਘਾਸਨ ਚਾਰੂ,
ਜਿੱਥੇ ਸਤਿਗੁਰੂ ਜੀ ਦਾ ਸੋਹਣਾ ਸਿੰਘਾਸਨ ਰਚਿਆ ਹੋਇਆ, ਅਕਾਲ ਦਾ ਬੁੰਗਾ ਅਕਾਲ ਦਾ ਤਖ਼ਤ ਰਚਿਆ ਹੋਇਆ ਉਥੇ ਆਏ ਹਨ।
ਸ੍ਰੀ ਮੁਖ ਆਇਸ ਕੀ ਨੀ ਉਚਾਰੂ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਗਿਆ ਕੀਤੀ, ਮੁਖਾਰਬਿੰਦ ਚੋਂ ਹੁਕਮ ਫੁਰਮਾਇਆ,
ਆਨੋ ਸ਼ਸਤਰ ਜੋ ਹਮ ਬਨਵਾਏ,
ਕਹਿਣ ਲੱਗੇ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਲਿਆਓ ਸ਼ਸਤਰ ਜਿਹੜੇ ਸਾਡੇ ਲਈ ਬਣਵਾਏ ਨੇ, ਜੋ ਅਸੀਂ ਬਣਵਾਏ ਨੇ ਆਪਣੇ ਗਾਤਰੇ ਵਾਸਤੇ, ਉਹ ਸ਼ਸਤਰ ਲੈ ਕੇ ਆਓ।
ਜਿਨ ਕੈ ਹਾਟਕ ਅਧਿਕ ਲਗਾਏ,
ਬੜੇ ਸੋਹਣੇ ਸ਼ਸਤਰ ਬਣਾਏ ਨੇ ਜਿਨ੍ਹਾਂ ਤੇ ਸੋਨਾ ਲਾਇਆ ਹੋਇਆ, ਮੁੱਠਿਆਂ ਤੇ ਤਲਵਾਰਾਂ ਜਿਹੜੀਆਂ ਬਣੀਆਂ ਨੇ ਸਤਿਗੁਰਾਂ ਲਈ, ਉਹਨਾਂ ਦੇ ਮੁੱਠਿਆਂ ਦੇ ਉੱਤੇ ਸੋਨਾ ਮੜਿਆ ਹੋਇਆ ਤੇ ਵਿੱਚ ਕੀਮਤੀ ਨਗ ਤੇ ਹੀਰੇ ਜੜੇ ਹੋਏ ਨੇ।
ਦੋਰਤ ਦਾਸ ਉਤਾਇਲ ਲਿਆਏ,
ਸੇਵਾਦਾਰ ਗਏ ਬੜੀ ਛੇਤੀ ਨਾਲ ਮਹਾਰਾਜ ਜੀ ਦੀਆਂ ਦੋਵੇਂ ਸ਼੍ਰੀ ਸਾਹਿਬਾਂ ਲੈ ਕੇ ਆਏ,
ਘਰੇ ਅਗਾਰੀ ਸਭ ਸਮੁਦਾਏ,
ਉਹ ਦੋਵੇਂ ਸ਼੍ਰੀ ਸਾਹਿਬਾਂ ਕਲਗੀ ਜਗ੍ਹਾ ਦੇ ਸਹਿਤ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਸਨਮੁਖ ਰੱਖੇ,
ਪੰਚੋ ਸਤ ਗੁਰ ਕੋ ਲੈ ਨਾਮ,
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਪੰਜੇ ਸਤਿਗੁਰਾਂ ਦੇ ਵੱਡਿਆਂ ਸਤਿਗੁਰਾਂ ਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਤੱਕ ਪੰਜਵੇਂ ਪਾਤਸ਼ਾਹ ਤਾਈ ਸਤਿਗੁਰਾਂ ਦਾ ਨਾਮ ਲੈ ਕੇ ਅਰਦਾਸ ਕੀਤੀ,
ਗਏ ਖੜਗ ਦੁਆ ਬੋ ਅਭਿਰਾਮ,
ਬੜੀਆਂ ਸੋਹਣੀਆਂ ਤਲਵਾਰਾਂ ਸਨ ਦੋਵੇਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਚ ਗ੍ਰਹਿਣ ਕੀਤੀਆਂ, ਧਾਰਨ ਕੀਤੀਆਂ,
ਸੋ ਗਰ ਵਿਖੇ ਪਾਈ ਗੁਰਲੀਨੀ,
ਗੁਰਦੇਵ ਨੇ ਇੱਕ ਤਲਵਾਰ ਆਪਣੇ ਸੱਜੇ ਪਾਸੇ ਗਾਤਰੇ ਚ ਧਾਰਨ ਕਰ ਲਈ ਤੇ ਦੂਜੀ ਤਲਵਾਰ ਆਪਣੇ ਖੱਬੇ ਪਾਸੇ ਗਾਤਰੇ ਵਿਚ ਧਾਰਨ ਕਰ ਲਈ, ਦੋਵੇਂ ਤਲਵਾਰਾਂ ਆਪਣੇ ਗਲ ਵਿਚ ਗਾਤਰੇ ਚ ਪਾ ਲਈਆਂ,
ਉਨ ਨਿਖੰਗ ਕਰ ਧਾਰਨ ਕੀਨੀ,
ਫਿਰ ਬੜਾ ਸੋਹਣਾ ਤਨਖ ਸੀ ਬਣ ਕੇ ਆਇਆ ਸਤਿਗੁਰਾਂ ਲਈ, ਉਹ ਤੀਰ ਕਮਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਵਿਚ ਧਾਰਨ ਕੀਤਾ,
ਗਰ ਮੈਂ ਪਾਏ ਸੁਕਟ ਸੰਗ ਬਾਂਦਾ,
ਔਰ ਜਿਹੜਾ ਤੀਰਾਂ ਦਾ ਪੱਥਾ ਸੀ ਉਹ ਮਹਾਰਾਜ ਜੀ ਨੇ ਉਹਦੀ ਪੇਟੀ ਗਲ ਚ ਪਾ ਕੇ ਤੇ ਲੱਕ ਦੇ ਨਾਲ ਉਹਦਾ ਕਮਰ ਕੱਸੇ ਵਾਲੀ ਜਿਹੜੀ ਪੱਥੇ ਦੀ ਪੇਟੀ ਹੁੰਦੀ ਹੈ ਉਹ ਕਮਰ ਕੱਸੇ ਦੇ ਨਾਲ ਬੰਨੀ ਹੈ,
ਜਿਸ ਮੈਂ ਸਰ ਖਰ ਕਰ ਅਰਬਾਦਾ,
ਉਹ ਜਿਹੜਾ ਪੱਥਾ ਆ ਉਹਦੇ ਚ ਚਾਰ ਚਾਰ ਉਂਗਲ ਚੌੜੇ ਖੱਪਰੇ ਤੀਰ ਨੇ, ਮਾਨੋ ਜਿਵੇਂ ਉੱਡਣੇ ਨਾਗ ਹੋਣ, ਉਹ ਕਾਲੇ ਪੈਂਦੇ ਨੇ ਵਿੱਚ ਪਏ, ਵੀ ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕਮਾਨ ਤੇ ਚੜਾ ਕੇ ਛੱਡਣਗੇ ਤੇ ਅਸੀਂ ਵੈਰੀਆਂ ਦੀਆਂ ਛਾਤੀਆਂ ਤੇ ਹਿੱਕਾਂ ਨੂੰ ਵਿੰਨਾਂਗੇ।
ਤਨੁਖ ਕਠੋਰ ਗਯੋ ਤਬ ਹਾਥ,
ਬੜਾ ਕਠੋਰ ਤਨਖ ਹੈ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਜਿਹੜਾ ਆਪਣੇ ਹੱਥਾਂ ਚ ਧਾਰਨ ਕੀਤਾ,
ਉਪਮਾ ਬਣੀ ਜਥਾ ਰਘੁਨਾਥ,
ਕਹਿੰਦੇ ਜਿਵੇਂ ਤ੍ਰੇਤੇ ਯੁਗ ਦੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਤੀਰ ਕਮਾਨ ਧਾਰਿਆ ਸੀ ਨਾ, ਬੜੇ ਸੋਹਣੇ ਲੱਗਦੇ, ਕਲਯੁਗ ਦੇ ਅਵਤਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ਼ੋਭਦੀਕ ਹੋ ਰਹੇ ਨੇ ਤੀਰ ਕਮਾਨ ਨਾਲ,
ਰਚਿਓ ਤਖ਼ਤ ਤਿਸ ਬੰਧਨ ਕੀਨ,
ਜਿਹੜਾ ਤਖ਼ਤ ਮਹਾਰਾਜ ਜੀ ਨੇ ਰਚਿਆ ਪਹਿਲਾਂ ਖਲੋ ਕੇ ਪਾਏ ਨੇ ਸ਼ਸਤਰ ਸਾਰੇ, ਤੇ ਸਾਰੇ ਸ਼ਸਤਰ ਧਾਰਨ ਕਰਕੇ ਫਿਰ ਜਿਹੜਾ ਤਖ਼ਤ ਰਚਿਆ ਉਸ ਤਖ਼ਤ ਤੇ ਮਹਾਰਾਜ ਜੀ ਨੇ ਮੱਥਾ ਟੇਕਿਆ ਧੰਨ ਗੁਰੂ ਹਰਗੋਬਿੰਦ ਸਾਹਿਬ।
ਸਤ ਸ੍ਰੀ ਅਕਾਲ,
ਅਕਾਲ ਬੁੰਗੇ ਤਖ਼ਤ ਦੇ ਉੱਤੇ ਗੁਰਦੇਵ ਛੇਵੇਂ ਪਾਤਸ਼ਾਹ ਨੇ ਮੱਥਾ ਟੇਕ ਕੇ ਨਮਸਕਾਰ ਕੀਤੀ,
ਚੜ ਗੁਰ ਬੀਰਾਸਨ ਆਸੀਨ,
ਖਾਲਸਾ ਜੀ ਫਿਰ ਉਸ ਤਖ਼ਤ ਤੇ ਬੈਠ ਕੇ ਗੁਰਦੇਵ ਜੀ ਬੀਰਾਸਨ ਤੇ ਹੋ ਗਏ। ਇਹ ਮਰਜਾਦਾ ਹੈ, ਜਦੋਂ ਮਜਲਿਸ ਲੱਗਦੀ ਦੀਵਾਨ ਸਜਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥ ਦੀ ਇਕੱਤਰਤਾਈ ਹੁੰਦੀ, ਜਿਤਨੇ ਜਥੇਦਾਰ ਸਹਿਬਾਨ ਪਹਿਲੇ ਸਮਿਆਂ ਚ ਹੋਏ ਉਹ ਬੀਰ ਆਸਣ ਤੇ ਸਜਦੇ ਰਹੇ, ਚੌਂਕੜਾ ਮਾਰ ਕੇ ਨਹੀਂ ਸਨ ਬੈਠਦੇ। ਛੇਵੇਂ ਪਾਤਸ਼ਾਹ ਖੁਦ ਜਦੋਂ ਅਕਾਲ ਤਖ਼ਤ ਸਾਹਿਬ ਤੇ ਬੈਠੇ ਹੈ, ਤਖ਼ਤ ਤੇ ਬੀਰ ਆਸਣ ਤੇ ਬੈਠੇ ਹਨ, ਕਿਉਂਕਿ ਜੰਗੀ ਬਿਰਤੀ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖ਼ਤ ਸਾਹਿਬ। ਬੀਰ ਆਸਣ ਉਹ ਤਿਆਰ ਬਰ ਤਿਆਰ ਆਸਣ ਹੈ ਵੀ ਜੇ ਦੁਸ਼ਮਣ ਆਵਣ ਲੱਗੇ ਤੇ ਬੈਠਾ ਹੋਵੇ ਇਕਦਮ ਛਾਲ ਮਾਰ ਕੇ ਉਹਦਾ ਮੁਕਾਬਲਾ ਕੀਤਾ ਜਾ ਸਕੇ। ਬੀਰ ਆਸਣ ਦੇ ਉੱਤੇ ਹੀ ਆਪਾਂ ਖੰਡੇ ਬਾਟੇ ਦੀ ਪੋਲ ਛਕਦੇ ਹਾਂ, ਬੀਰ ਆਸਣ ਤੇ ਬੈਠ ਕੇ। ਤੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਤਖਤ ਤੇ ਬੈਠੇ ਬੀਰ ਆਸਣ ਦੇ ਉੱਤੇ ਬੈਠੇ ਹਨ।
ਬ੍ਰਿਧ ਆਦਿਕ ਗੁਰਦਾਸ ਮਸੰਦ,
ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਤੇ ਹੋਰ ਜਿੰਨੇ ਗੁਰੂ ਘਰ ਦੇ ਮਸੰਦ ਹਨ।
ਅਵਲੋਕਤ ਬਿਸਮਾਈ ਬਿਲੰਦ,
ਸਭ ਵੇਖ ਰਹੇ ਨੇ ਤੇ ਹੈਰਾਨ ਹੋ ਰਹੇ ਨੇ, ਕਿਉਂਕਿ ਇਹ ਪਹਿਲੀ ਵਾਰ ਵੇਖ ਰਹੇ ਨੇ ਵੀ ਗੁਰਦੇਵ ਨੇ ਸ਼ਸਤਰ ਧਾਰਨ ਕੀਤੇ ਨੇ। ਪਹਿਲੇ ਪੰਜ ਜਾਮਿਆਂ ਚ ਸ਼ਸਤਰ ਨਹੀਂ ਸਨ, ਫਿਰ ਤਖਤ ਹੈ, ਤਖਤ ਦੇ ਉੱਤੇ ਪਹਿਲੇ ਪੰਜ ਜਾਮਿਆਂ ਚ ਗੁਰਤਾ ਗੱਦੀ ਤੇ ਬਹਿ ਕੇ ਚੌਂਕੜਾ ਮਾਰ ਕੇ ਭਜਨ ਬੰਦਗੀ ਦਾ ਉਪਦੇਸ਼ ਦਿੰਦੇ, ਇਹਨਾਂ ਨੇ ਬੀਰ ਆਸਣ ਗ੍ਰਹਿਣ ਕੀਤਾ। ਇਹ ਬੀਰ ਆਸਣ ਦੇ ਉੱਤੇ ਬੈਠੇ ਹੈ, ਇਹ ਵੇਖ ਕੇ ਸਾਰੀ ਸੰਗਤ, ਕਿਉਂਕਿ ਜਦੋਂ ਕੋਈ ਨਵਾਂ ਕੰਮ ਗੁਰੂ ਘਰ ਚ ਸ਼ੁਰੂ ਹੋ ਰਿਹਾ ਸੀ ਨਵੀਂ ਮਰਿਆਦਾ, ਤੋ ਵੇਖਣ ਵਾਲਿਆਂ ਨੇ ਹੈਰਾਨ ਹੋਣਾ ਹੀ ਸੀ ਨਾ ਵੀ ਪਹਿਲਾਂ ਤਾਂ ਪੰਜਵੇਂ ਜਾਮੇ ਤੱਕ ਹੋਰ ਮਰਿਆਦਾ ਸੀ, ਹੁਣ ਛੇਵੇਂ ਜਾਮੇ ਚ ਨਵੀਂ ਮਰਿਆਦਾ ਸਤਿਗੁਰੂ ਜੀ ਚਲਾ ਰਹੇ ਨੇ। ਭਾਵਨਾ ਵਾਲੇ ਸਿੱਖ ਕਹਿੰਦੇ ਵੀ ਪਹਿਲੇ ਵੀ ਇਹਨਾਂ ਦੀ ਚਲਾਈ ਸੀ, ਹੁਣ ਵੀ ਇਹਨਾਂ ਨੇ ਚਲਾਉਣੀ ਹੈ, ਅੱਗੇ ਵੀ ਇਹਨਾਂ ਨੇ ਚਲਾਉਣੀ ਹੈ। ਪਹਿਲਾਂ ਲੋੜ ਨਹੀਂ ਸੀ ਸ਼ਸਤਰਾਂ ਦੀ, ਹੁਣ ਲੋੜ ਹੈ ਤੇ ਧਾਰਨ ਕਰ ਲਏ। ਮਾਲਕ ਨੇ ਸਵਾਮੀ ਸਾਰੀ ਗਤਮਿਤ ਦੇ ਸਵਾਮੀ ਆਪ ਹੀ ਮਾਲਕ ਨੇ, ਖੇਡ ਦੇ ਮਾਲਕ ਨੇ। ਤੋ ਕਈ ਲੋਕ ਹੈਰਾਨ ਹੋ ਰਹੇ ਨੇ ਵੇਖ ਕੇ,
ਹੱਥ ਜੋੜ ਕਰ ਬੂਜਨ ਲਾਗੇ।
ਕਈ ਸਿੱਖ ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ,
ਤਰੇ ਖੜਗ ਇੱਕ ਜੇ ਪੱਟ ਆ ਗਏ।
ਕਹਿਣ ਲੱਗੇ ਮਹਾਰਾਜ ਛੇਵੇਂ ਪਾਤਸ਼ਾਹ ਗੁਰਦੇਵ ਜੀ, ਪਹਿਲੇ ਜਿੰਨੇ ਸੂਰਮੇ ਨੇ ਉਹ ਆਪਣੇ ਖੱਬੇ ਪਾਸੇ ਤਲਵਾਰ ਧਾਰਨ ਕਰਦੇ ਨੇ, ਇੱਕੋ ਹੀ ਇੱਕ ਤਲਵਾਰ, ਇੱਕ ਸ਼੍ਰੀ ਸਾਹਿਬ ਆਪਣੇ ਗਾਤਰੇ ਸੂਰਮੇ ਧਾਰਨ ਕਰਦੇ ਨੇ,
ਦੋਏ ਆਪਲੇ ਨਿਜ ਘਰ ਪਾਏ।
ਮਹਾਰਾਜ ਜੀ ਆਪ ਜੀ ਨੇ ਅਨੋਖਾ ਕੰਮ ਕੀਤਾ, ਆਪ ਜੀ ਨੇ ਦੋ ਤਲਵਾਰਾਂ ਸੱਜੇ ਖੱਬੇ ਦੋਵਾਂ ਪਾਸੇ ਧਾਰਨ ਕੀਤੀਆਂ ਨੇ।
ਇਹ ਕਿਆ ਕਾਰਨ ਦਿਓ ਸੁਣਾਏ।
ਕਰੀਬਨ ਵਾਜ ਇਹਦਾ ਕੀ ਕਾਰਨ ਹੈ, ਇਹਦਾ ਕਾਰਨ ਕੀ ਹੈ, ਇਹਦੇ ਬਾਰੇ ਆਪ ਜੀ ਸਾਨੂੰ ਚਾਨਣਾ ਪਾ ਕੇ ਦੱਸੋ।
ਧਰੇ ਤੇਜ ਸਤਿਗੁਰ ਬਚ ਕਹੇ।
ਬੜਾ ਤੇਜ ਅੱਜ ਸਤਿਗੁਰਾਂ ਦੇ ਚਿਹਰੇ ਤੇ ਤੇਜ ਤੇ ਜਲਾਲ ਸਹਿਤ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ,
ਹਮਨੇ ਇਸ ਇਤ ਯੁਗ ਅਸ ਗਏ।
ਗੁਰਦੇਵ ਬੋਲੇ, ਕਹਿਣ ਲੱਗੇ ਸੰਗਤ ਜੀ, ਅਸੀਂ ਇਹ ਦੋ ਸ਼੍ਰੀ ਸਾਹਿਬਾਂ, ਇਹ ਦੋ ਤਲਵਾਰਾਂ ਆਪਣੇ ਗਾਤਰੇ ਇਸ ਲਈ ਧਾਰਨ ਕੀਤੀਆਂ ਨੇ।
ਇੱਕ ਤੇਲੇ ਮੀਰਨ ਕੀ ਮੀਰੀ।
ਇੱਕ ਤਲਵਾਰ ਨਾਲ ਮੀਰਾਂ ਦੀ ਮੀਰੀ ਹਰਾਂਗੇ, ਮੀਰਾਂ ਦੀ ਮੀਰੀ ਲਵਾਂਗੇ।
ਦੂਸਰ ਤੇ ਪੀਰਨ ਕੀ ਪੀਰੀ।
ਔਰ ਦੂਜੀ ਤਲਵਾਰ ਨਾਲ ਪੀਰਾਂ ਦੀ ਪੀਰੀ ਹਰਾਂਗੇ।
ਮੀਰੀ ਪੀਰੀ ਦੋਨੋ ਤਰੇ।
ਇਹ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਨੇ ਤੇ ਦੋਵੇਂ ਅਸੀਂ ਧਾਰਨ ਕੀਤੀਆਂ ਨੇ। ਭਗਤੀ ਦੇ ਨਾਲ ਸ਼ਕਤੀ ਦੀ ਨੀਤੀ ਰਾਜ ਕਰਨ ਦਾ ਸੰਕਲਪ ਇਹ ਮੀਰੀ ਦੀ ਤਲਵਾਰ ਹੈ। ਪੀਰੀ ਦੀ ਤਲਵਾਰ ਧਰਮ ਦੀ ਰਾਖੀ ਲਈ ਤੇ ਰਾਜ ਕਰਨ ਦਾ ਸੰਕਲਪ ਜੋ ਸਿੱਖਾਂ ਨੂੰ ਦਿੱਤਾ ਹੈ ਉਹ ਗੁਰੂ ਖਾਲਸਾ ਜੀ ਮੀਰੀ ਦੀ ਤਲਵਾਰ ਹੈ। ਮਹਾਰਾਜ ਜੀ ਕਹਿੰਦੇ ਮੀਰੀ ਤੇ ਪੀਰੀ ਦੀਆਂ ਇਹ ਦੋ ਤਲਵਾਰਾਂ ਅਸੀਂ ਗਾਤਰੇ ਧਾਰਨ ਕੀਤੀਆਂ, ਮੀਰੀ ਤੇ ਪੀਰੀ ਦੋਵੇਂ ਅੱਜ ਤੋਂ ਬਾਅਦ ਗੁਰੂ ਘਰ ਵਿੱਚ ਪ੍ਰਵਾਨ ਹਨ।
ਬਚੇ ਸ਼ਰਨ ਨਹੀਂ ਤਾਂ ਯੁਗ ਪਰ ਹਰੇ।
ਜਿਹੜਾ ਮੀਰ ਗੁਰੂ ਸ਼ਰਨ ਚਾਹਵੇਗਾ, ਜਿਹੜਾ ਪੀਰ ਗੁਰੂ ਸ਼ਰਨ ਚਾਹਵੇਗਾ, ਉਹਨਾਂ ਦੀ ਮੀਰੀ ਤੇ ਪੀਰੀ ਬਚੇਗੀ ਤੇ ਜਿਹੜਾ ਗੁਰੂ ਨਾਨਕ ਦੀ ਸ਼ਰਨ ਨਹੀਂ ਆਏਗਾ ਉਹਨਾਂ ਮੀਰਾਂ ਦੀ ਮੀਰੀ ਤੇ ਪੀਰਾਂ ਦੀ ਪੀਰੀ ਗੁਆਚ ਜਾਏਗੀ।
ਸੁਨ ਸਤਿਗੁਰ ਕੇ ਬਾਕ ਅਡੋਲੇ।
ਸਤਿਗੁਰੂ ਜੀ ਦੇ ਪੀਰ ਅਸੀਂ ਬਚਨ ਸਾਰੀ ਸੰਗਤ ਨੇ ਸੁਣੇ ਜੋ ਅਡੋਲ ਹਨ।
ਧਰ ਸ਼ਰਧਾ ਲੈ ਆਨੰਦ ਅਤੋਲੇ।
ਜਿਹੜੇ ਸ਼ਰਧਾਵਾਨ ਸਿੱਖ ਸਨ ਉਹਨਾਂ ਸ਼ਰਧਾ ਧਾਰਨ ਕਰਕੇ ਬਚਨ ਸੁਣੇ ਔਰ ਆਨੰਦ ਚ ਹੋ ਗਏ ਕਿ ਗੁਰਦੇਵ ਜੋ ਕਹਿ ਰਹੇ ਨੇ ਇਹੀ ਸੱਤ ਹੈ।
ਬੈਠੇ ਸਤਿਗੁਰ ਤਖਤ ਸੁਹਾਵਤ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤ ਦੇ ਉੱਤੇ ਸ਼ੋਭਨੀਕ ਹੋਏ ਨੇ, ਤਖਤ ਤੇ ਸਜੇ ਹਨ।
ਸੁਰਗਨ ਮੈਂ ਜਿਮ ਸੁਰਪਤ ਭਾਵਤ।
ਕਹਿੰਦੇ ਜਿਵੇਂ ਦੇਵਤਿਆਂ ਦੀ ਸਭਾ ਚ ਰਾਜਾ ਇੰਦਰ ਬਹਿੰਦਾ ਨਾ ਆਪਣੀ ਸਭਾ ਚ, ਏਦਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦੀ ਸਭਾ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਸੋਭਨੀਕ ਹੋ ਰਹੇ ਨੇ।
ਕਹਿ ਮੁਨ ਗਨ ਮੈਂ ਰਘੁਕੁਲ ਚੰਦ।
ਏਦਾਂ ਕਹਿ ਲੋ ਵੀ ਜਿਵੇਂ ਸ਼੍ਰੀ ਰਾਮ ਚੰਦਰ ਜੀ ਰਿਸ਼ੀਆਂ ਦੀ ਕੁੱਲ ਦੇ ਵਿਚ ਗਏ ਤੇ ਰਿਸ਼ੀਆਂ ਦੇ ਅਡੰਬਰ ਵਿਚ ਉਹਨਾਂ ਦੇ ਸਮੁਦਾਇ ਚੋ ਬੈਠੇ ਵੱਖਰੇ ਸੋਭਦੇ ਸਨ, ਇਦਾਂ ਛੇਵੇਂ ਪਾਤਸ਼ਾਹ ਸਿੱਖਾਂ ਵਿੱਚ ਬੈਠੇ ਸ਼ੋਭ ਰਹੇ ਨੇ।
ਕਹਿ ਜਾਦਵ ਮੈਂ ਕ੍ਰਿਸ਼ਨ ਬਿਲਾਂਦੇ,
ਜਾਂ ਯਾਦਵਾਂ ਵਿੱਚ ਭਗਵਾਨ ਕ੍ਰਿਸ਼ਨ ਜੀ ਸ਼ੋਭਦੇ। ਜਦੋਂ ਯਾਦਵਾਂ ਦੀ ਕੁੱਲ ਦੇ ਸਾਹਿਬਜ਼ਾਦੇ ਬੈਠਦੇ ਤੇ ਵਿੱਚ ਕ੍ਰਿਸ਼ਨ ਜੀ ਵੱਖਰੇ ਸ਼ੋਭਦੇ। ਉਦਾਹਰਣ ਦੇ ਰਹੇ ਨੇ, ਕਹਿੰਦੇ ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੀ ਸਭਾ ਵਿੱਚ ਬੈਠੇ ਸ਼ੋਭਨੀਕ ਹੋ ਰਹੇ ਨੇ।
ਹੀਰ ਹੀਰ ਇਮ ਉਪਮਾ ਗਾਵਤੇ,
ਵੇਖ ਵੇਖ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਇਉਂ ਉਪਮਾ ਕਰਦੇ ਨੇ ਸਿੱਖ।
ਦੋ ਦਿਸ਼ ਚਾਮਰ ਚਾਰੂ ਟੁਰਾਵਤੇ,
ਸਤਿਗੁਰੂ ਜੀ ਦੇ ਦੋਈ ਪਾਸੇ ਚਵਰ ਝੁੱਲ ਰਿਹਾ, ਸੱਜੇ ਪਾਸੇ ਵੀ ਤੇ ਖੱਬੇ ਪਾਸੇ ਦੋ ਚਵਰ ਮਹਾਰਾਜ ਜੀ ਦੇ ਸੀਸ ਤੇ ਝੁੱਲ ਰਹੇ ਹਨ।
ਮਨੋ ਮਰਾਲ ਬਿਸਦ ਉਡਿਆਵਤੇ,
ਕਹਿੰਦੇ ਮਨੋ ਚਿੱਟੇ ਰੰਗ ਦੇ ਹੰਸ ਨੇ ਜਿਹੜੇ ਸੱਜੇ ਪਾਸਿਓ ਖੱਬੇ ਬੰਨੇ ਉੱਡ ਕੇ ਜਾਂਦਾ, ਖੱਬੇ ਬੰਨਿਓ ਸੱਜੇ ਪਾਸੇ ਉੱਡ ਕੇ ਆਉਂਦਾ, ਏਦਾਂ ਚਵਰ ਚੱਲਦਾ।
ਮੁਕਤਾ ਗਨ ਪਰ ਛੂਹਨ ਨ ਪਾਵਤੇ,
ਕਹਿੰਦੇ ਹੰਸਾਂ ਦਾ ਖਾਣਾ ਤਾਂ ਮੋਤੀ ਹੁੰਦਾ, ਇੱਥੇ ਕਿਹੜੇ ਮੋਤੀ ਨੇ ਜਿਹੜੇ ਚਵਰ ਰੂਪ ਦੇ ਵਿੱਚ ਹੰਸ ਜਿਹੜੇ ਖਾਣਾ ਚਾਹੁੰਦੇ। ਕਹਿੰਦੇ ਮਹਾਰਾਜ ਜੀ ਦੀ ਕਲਗੀ ਨਾਲ ਜਿਹੜੇ ਮੋਤੀ ਲੱਗੇ ਆ ਨਾ, ਕਹਿੰਦੇ ਮਾਨੋ ਹੰਸ ਉਹਨਾਂ ਨੂੰ ਖਾਣਾ ਚਾਹੁੰਦੇ ਚਵਰ ਰੂਪੀ ਹੰਸ, ਪਰ ਮਹਾਰਾਜ ਜੀ ਦੇ ਭੈ ਕਰਕੇ ਨੇੜੇ ਨਹੀਂ ਆਉਂਦੇ, ਦੂਰੋਂ ਦੂਰੋਂ ਹੀ ਚਲੀ ਜਾਂਦੇ ਹੈ। ਕੈਸਾ ਸੋਹਣਾ ਅਲੰਕਾਰ ਬੰਨਿਆ ਚਵਰ ਸਾਹਿਬ ਦਾ, ਇਹ ਜਿਹੜਾ ਚਵਰ ਹੈ ਉਹ ਹੰਸ ਹੈ ਤੇ ਮੋਤੀ ਖਾਣਾ ਚਾਹੁੰਦਾ ਜਿਹੜੇ ਕਲਗੀ ਵਿੱਚ ਲੱਗੇ ਹੈ ਮਹਾਰਾਜ ਛੇਵੇਂ ਪਾਤਸ਼ਾਹ ਦੀ, ਪਰ ਨੇੜੇ ਨਹੀਂ ਆਉਂਦੇ ਭੈ ਕਰਕੇ ਦੂਰ ਦੂਰ ਹੀ ਚੱਲੀ ਜਾਂਦੇ ਹਨ।
ਦੁਤੀ ਅਖੰਡ ਮੁਖ ਮੰਡਲ ਕੇਰੀ,
ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਮੁਖ ਮੰਡਲ ਦੀ ਦੁਤੀ ਜਿਹੜੀ ਆ ਕ੍ਰਾਂਤੀ, ਉਹ ਅਖੰਡਲ ਹੈ, ਕਮਾਲ ਦੀ ਹੈ। ਉਹ ਦੁਤੀ ਕੈਸੀ ਹੈ, ਉਹ ਪ੍ਰਤਾਪ ਕੈਸਾ ਹੈ ਕਿ ਦੁਨੀਆਂ ਦਾ ਕੋਈ ਚਿੱਤਰਕਾਰ, ਕੋਈ ਵੀ ਮੁਜ਼ਾਵਰ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਚਿਹਰੇ ਨੂੰ ਕਾਗਜ਼ ਤੇ ਉਤਾਰ ਨਹੀਂ ਸਕਦਾ।
ਤੇਜ ਵਿਸਾਲ ਦਿਪਿਓ ਤਿਸ ਬੇਰੀ,
ਗੁਰਦੇਵ ਦੇ ਮੁਖ ਮੰਡਲ ਤੇ ਬੜਾ ਵੱਡਾ ਤੇਜ ਹੈ, ਭਾਰੀ ਤੇਜ ਤੇ ਪ੍ਰਤਾਪ ਇੱਕੋ ਦਮ ਦਿਪਿਆ, ਪ੍ਰਕਾਸ਼ਮਾਨ ਹੋਇਆ। ਜਿੰਨੀ ਸੰਗਤ ਬੈਠੀ ਹੈ ਕਿਸੇ ਦੀ ਅੱਖ ਚ ਇੰਨੀ ਤਾਕਤ ਨਹੀਂ ਕਿ ਮਹਾਰਾਜ ਛੇਵੇਂ ਪਾਤਸ਼ਾਹ ਦੇ ਮੁਖ ਮੰਡਲ ਵੱਲ ਤੱਕ ਕੇ ਵੇਖ ਸਕਣ। ਜਿਹੜਾ ਵੇਖਣ ਦਾ ਯਤਨ ਵੀ ਕਰਦਾ ਉਹਦੀਆਂ ਅੱਖਾਂ ਬਦੋ ਬਦੀ ਝੁੱਕ ਕੇ ਗੁਰਦੇਵ ਦੇ ਚਰਨਾਂ ਤੇ ਆ ਜਾਂਦੀਆਂ ਨੇ।
ਪਯੋ ਹੁਕਮ ਸੰਗਤ ਸਭ ਆਵੇ,
ਜਿੰਨੀ ਸੰਗਤ ਸੀ ਹੁਣ ਹੁਕਮ ਹੋਇਆ ਵੀ ਸਾਰੀ ਸੰਗਤ ਆਵੇ ਵਾਰੋ ਵੇਰੀ ਨਮਸਕਾਰ ਕਰਨ ਵਾਸਤੇ।
ਚਿਤ ਬਾਂ ਚਿਤਲੀ ਭੇਟ ਚੜਾਵੇ,
ਜੋ ਕਿਸੇ ਦੀ ਚਿਤ ਬਾਂਛਾ ਹੈ ਉਹ ਪ੍ਰਾਪਤ ਕਰਨ, ਜੋ ਕੋਈ ਭੇਟਾ ਲੈ ਕੇ ਆਇਆ ਉਹ ਭੇਟਾ ਚੜਾਉਣ।
ਤਬ ਸੰਗਤ ਆਈ ਸਮੁਦਾਏ,
ਫਿਰ ਵਾਰੋ ਵੇਰੀ ਸੰਗਤ ਜਦੋਂ ਮਹਾਰਾਜ ਜੀ ਤਖ਼ਤ ਤੇ ਸਜ ਗਏ ਵੀਰ ਆਸਣ ਤੇ, ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਕੇ, ਉਸ ਵੇਲੇ ਸੰਗਤ ਹੁਣ ਵਾਰੋ ਵੇਰੀ ਮੱਥਾ ਟੇਕਣ ਲਈ ਆਉਣ ਲੱਗੀ।
ਹੁਮ ਹੁਮ ਆਏ ਦਰਸ਼ਨ ਚਿਤ ਚਾਏ,
ਹੁਮ ਹੁਮ ਆ ਕੇ ਆਉਂਦੇ ਮਨ ਚ ਦਰਸ਼ਨਾਂ ਦਾ ਚਾ ਲੈ ਕੇ।
ਮਹਾ ਪੀਰ ਪੀ ਚੌਂਕ ਮਜ਼ਾਰਾ,
ਇਹ ਸਾਹਮਣੇ ਚੌਂਕ ਸ਼ਬਦ ਵਰਤਿਆ ਕਿ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਾਂ ਦਰਬਾਰ ਸਾਹਿਬ ਦਰਸ਼ਨੀ ਡੋੜੀ ਦੇ ਸਾਹਮਣੇ ਚਾਰੇ ਪਾਸੇ ਰਸਤਾ ਜਾਂਦਾ, ਇੱਥੇ ਬਹੁਤ ਜ਼ਿਆਦਾ ਸੰਗਤ ਇਕੱਠੀ ਹੋ ਗਈ।
ਦਰਸੇ ਸਤਿਗੁਰ ਖਰੇ ਹਜ਼ਾਰਾਂ,
ਹਜ਼ਾਰਾਂ ਦੀ ਗਿਣਤੀ ਚ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰ ਰਹੀ ਹੈ ਖਲੋ ਕੇ।
ਭਈ ਇਕੱਤਰ ਸਮੋ ਲੱਖ ਨੀਕਾ,
ਭਲਾ ਸਮਾਂ ਜਾਣ ਕੇ ਵੀ ਬੜਾ ਪਿਆਰਾ ਸਮਾਂ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਦਾ।
ਉੱਠਿਓ ਬ੍ਰਿਧ ਕੀ ਨਸ ਤਬ ਟੀਕਾ,
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਉੱਠੇ ਜਦੋਂ ਸਾਰੀ ਸੰਗਤ ਆ ਗਈ। ਸੰਗਤ ਦੇ ਵਿੱਚ ਮਹਾਰਾਜ ਜੀ ਦੇ ਮਸਤਕ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਤਿਲਕ ਦਿੱਤਾ ਹੈ।
ਕੇਸਰ ਚੰਦਨ ਕੋ ਤਬ ਸੋਹਾ,
ਕੇਸਰ ਤੇ ਚੰਦਨ ਦੇ ਨਾਲ ਚਰਚਿਆ ਹੋਇਆ ਤਿਲਕ ਹੈ।
ਪਿਕ ਮੁਖ ਮੰਡਲ ਸਭ ਮਨ ਮੋਹਾ,
ਜਦੋਂ ਗੁਰਦੇਵ ਦੇ ਮਸਤਕ ਤੇ ਤਿਲਕ ਲੱਗਾ ਤੇ ਸਾਰੀ ਸੰਗਤ ਨੇ ਗੁਰਦੇਵ ਦੇ ਸੋਹਣੇ ਮੁਖ ਮੰਡਲ ਦੇ ਦਰਸ਼ਨ ਕੀਤੇ।
ਪ੍ਰਥਮ ਬ੍ਰਿਧ ਨੇ ਧਰੀ ਅਕੋਰ,
ਜਦੋਂ ਸੰਗਤ ਭੇਟਾ ਕਰਨ ਵਾਸਤੇ ਆਈ ਸਭ ਤੋਂ ਪਹਿਲੀ ਭੇਟਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਧਰੀ ਗੁਰੂ ਚਰਨਾਂ ਚ ਮਰਿਆਦਾ ਸਾਹਿਬ। ਬਾਬਾ ਜੀ ਦਾ ਸਤਿਕਾਰ ਗੁਰੂ ਪੰਥ ਵਿੱਚ, ਤੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਭ ਤੋਂ ਪਹਿਲੀ ਭੇਟਾ ਜਿਹੜੀ ਹੈ ਉਹ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਭੇਟ ਕੀਤੀ।
ਨਮੋ ਕੀਨ ਕਰ ਜੋਰ ਨਿਹੋਰ,
ਨਮਸਕਾਰ ਕੀਤੀ ਤੇ ਹੱਥ ਜੋੜ ਕੇ ਮੱਥਾ ਟੇਕਿਆ।
ਬੋਰੋ ਨਿਕਟ ਜੇ ਰਹੀ ਮਸੰਦ,
ਜਿਹੜੇ ਗੁਰੂ ਘਰ ਦੇ ਮਸੰਦ ਮਹਾਰਾਜ ਜੀ ਦੇ ਨੇੜੇ ਰਹਿਣ ਵਾਲੇ ਭਾਈ ਸਾਲੋ ਜੀ ਆਦਿਕ ਸਨ,
ਤਰੇ ਪੇਟ ਬੰਦਤ ਕਰ ਬੰਦ।
ਉਹ ਆ ਕੇ ਪਿਟਾਵਾ ਭੇਟ ਕਰਦੇ ਨਾਲੇ ਮੱਥਾ ਟੇਕਦੇ ਨੇ।
ਤਿੰਨ ਪਾਛੇ ਜੇ ਦੇਸ਼ ਵਿਦੇਸ਼,
ਉਹਨਾਂ ਤੋਂ ਬਾਅਦ ਫਿਰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਮਸੰਦ ਆਏ ਨੇ,
ਜਿਨਕੇ ਸੰਗਤ ਸੰਗ ਅਸ਼ੇਸ਼,
ਇਹਨਾਂ ਦੇ ਨਾਲ ਬਹੁਤ ਸਾਰੀ ਸੰਗਤ ਆਈ ਹੈ ਚੱਲ ਕੇ।
ਲੀਲੇ ਸਕਲ ਉਪਾਇਨ ਆਏ,
ਉਹ ਸਾਰੇ ਪਿਟਾਵਾ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਣ ਲੱਗੇ। ਵਾਰੋ ਵੇਰੀ ਬੜੇ ਪ੍ਰੇਮ ਨਾਲ ਪਿਟਾਵਾਂ ਅਰਪਣ ਕਰਕੇ ਨਮਸਕਾਰਾਂ ਕਰਦੇ ਨੇ।
ਤਰੇ ਅਗਾਰੀ ਭੇਟ ਬਣਾਏ,
ਜਿਹੜੀਆਂ ਪਿਟਾਵਾਂ ਲਿਆਏ ਨੇ ਮਹਾਰਾਜ ਜੀ ਦੇ ਸਨਮੁਖ ਰੱਖਦੇ ਹਨ।
ਬਸਤਰ ਵਿਭੂਖਣ ਅਜਬ ਮਾਨੇ,
ਬੜੇ ਸੋਹਣੇ ਕੋਈ ਬਸਤਰ ਲੈ ਕੇ ਆਇਆ ਹੈ, ਕੋਈ ਆਭੂਸ਼ਣ ਗਹਿਣੇ ਲੈ ਕੇ ਆਇਆ ਹੈ। ਹਾਂਜੀ,
ਬੀਨ ਬੀਨ ਜਗ ਗੁਰ ਹਿਤਿਆਨੇ,
ਔਰ ਬੜੇ ਚੁਣ ਚੁਣ ਕੇ ਲਿਆਂਦੇ ਆ ਸਿੱਖ। ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਜਿਹੜਾ ਕੋਈ ਵਸਤਰ ਲੈ ਕੇ ਆਇਆ ਜਾਂ ਕੋਈ ਗਹਿਣਾ ਜਾਂ ਕੋਈ ਹੋਰ ਵਸਤੂ, ਸਿੱਖ ਚੁਣ ਚੁਣ ਕੇ ਲਿਆਉਂਦੇ ਆ ਮਹਾਰਾਜ ਜੀ ਵਾਸਤੇ, ਭਾਵਨਾ ਦੇ ਨਾਲ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵਧੀਆ ਵਧੀਆ ਵਸਤੂਆਂ ਭੇਟ ਕਰੀਏ। ਐਸਾ ਨੀ ਵੀ ਜਿਹੜਾ ਪਾਟਾ ਨੋਟ ਹੋਵੇ ਵੀ ਨਹੀਂ ਚੱਲਦਾ ਕਿਤੇ ਗੋਲਕ ਚ ਪਾ ਦਿਓ, ਏਦਾਂ ਦੀ ਬਿਰਤੀ ਨਹੀਂ ਸੀ ਸਿੱਖਾਂ ਦੀ। ਚੰਗੀਆਂ ਚੰਗੀਆਂ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕੇ ਗੁਰਸਿੱਖ ਚੁਣ ਕੇ ਲੈ ਕੇ ਆਉਂਦੇ, ਆਪਣੀ ਭਾਵਨਾ ਪ੍ਰਗਟ ਕਰਨੀ ਹੁੰਦੀ ਹੈ। ਗੁਰਦੇਵ ਕਿਸੇ ਵਸਤੂ ਦੇ ਭੁੱਖੇ ਥੋੜੀ ਹੈ, ਤੇ ਪਾਤਸ਼ਾਹ ਦਾ ਭਾਵਨਾ ਵੇਖਦੇ ਆ, ਪ੍ਰੇਮ ਵੇਖਦੇ ਆ। ਹਾਂਜੀ,
ਬੌਰ ਸ਼ਸਤਰ ਜਿਨ ਕੀ ਖਰ ਧਾਰਾ,
ਹੁਣ ਸ਼ਸਤਰ ਵੀ ਆਉਣ ਲੱਗੇ ਆ। ਕਹਿੰਦੇ ਬੜੇ ਬੜੇ ਵਧੀਆ ਸ਼ਸਤਰ, ਜਿਨ੍ਹਾਂ ਸ਼ਸਤਰਾਂ ਦੀਆਂ ਧਾਰਾਂ ਬੜੀਆਂ ਤਿੱਖੀਆਂ ਨੇ, ਗਾਤਰੇ ਸ਼੍ਰੀ ਸਾਹਿਬਾਂ ਜਿਹੜੀਆਂ ਪਾਈਆਂ ਜਾਂਦੀਆਂ ਉਹਨਾਂ ਦੀ ਧਾਰ ਵੀ ਹੋਣੀ ਚਾਹੀਦੀ ਹੈ। ਕਹਿੰਦੇ ਬੜੇ ਬੜੇ ਤਿੱਖੇ ਤਲਵਾਰਾਂ ਸ਼ਸਤਰ ਜਿਹੜੇ ਨੇ, ਜਿਨ੍ਹਾਂ ਦੀ ਧਾਰ ਬੜੀ ਨਿਰਮਲ ਹੈ, ਉਹ ਨਿਰਮਲ ਧਾਰਾਂ ਵਾਲੀਆਂ ਤਲਵਾਰਾਂ ਆਈਆਂ ਨੇ।
ਖਰਚੇ ਜਿਨ ਪਰ ਦਰਬ ਉਦਾਰਾ,
ਸਿੱਖਾਂ ਨੇ ਬਹੁਤ ਸਾਰਾ ਧਨ ਖਰਚ ਕੇ ਸੋਹਣੀਆਂ ਤਲਵਾਰਾਂ ਸੋਹਣੇ ਸ਼ਸਤਰ ਬਣਵਾਏ ਨੇ।
ਖੜਗ ਸਿਪਰ ਵਿਦ ਵਿਵਿਧ ਤੁਫੰਗ,
ਬੜੀਆਂ ਸੋਹਣੀਆਂ ਤਲਵਾਰਾਂ, ਫਿਰ ਖੜਗ ਖੰਡੇ, ਖੜਗ ਨਾਮ ਖੰਡੇ ਦਾ ਵੀ ਹੁੰਦਾ, ਬੜੇ ਬੜੇ ਸੋਹਣੇ ਖੰਡੇ ਜਿਨ੍ਹਾਂ ਨੂੰ ਦੋਵਾਂ ਪਾਸੇ ਧਾਰਾਂ ਲੱਗੀਆਂ ਨੇ, ਫਿਰ ਤੁਫੰਗ, ਤੁਫੰਗ ਕਹਿੰਦੇ ਨੇ ਬੰਦੂਕ ਨੂੰ, ਬੜੀਆਂ ਸੋਹਣੀਆਂ ਬੰਦੂਕਾਂ ਕਈ ਸਿੱਖ ਬਣਾ ਕੇ ਲਿਆਏ ਮਹਾਰਾਜ ਜੀ ਨੂੰ ਭੇਟਾ ਕਰਦੇ ਨੇ। ਬੰਦੂਕ ਨੂੰ ਖਾਲਸੇ ਦੇ ਬੋਲੇ ਚ ਰਾਮ ਜੰਗਾ ਕਹਿੰਦੇ ਆ, ਵੱਡਾ ਰਾਮ ਜੰਗਾ, ਰਾਮ ਜੰਗਾ। ਕਲਗੀਧਰ ਜੀ ਨੇ ਸ਼ਸਤਰ ਨਾਮ ਮਾਲਾ ਵਿੱਚ ਬੰਦੂਕ ਦੇ ਕਈ ਨਾਂ ਲਿਖੇ ਆ, ਤਲਵਾਰ ਦੇ ਕਈ ਨਾਂ ਲਿਖੇ ਆ, ਬਰਛੀ ਦੇ ਕਈ ਨਾਂ ਲਿਖੇ, ਤੀਰਾਂ ਦੇ ਕਈ ਨਾਂ ਲਿਖੇ ਆ, ਜਵਾਲਾ ਬੰਬਣੀ ਵੀ ਕਹਿੰਦੇ ਆ ਬੰਦੂਕ ਨੂੰ, ਕਾਸ਼ਟ ਪਿਸ਼ਟਣੀ ਵੀ ਕਹਿੰਦੇ ਆ, ਨਮਸਕਾਰਨੀ ਵੀ ਕਹਿੰਦੇ ਆ ਬੰਦੂਕ ਨੂੰ। ਨਮਸਕਾਰਨੀ ਇਹ ਕੋਟ ਵਰਲਡ ਸੀ ਖਾਲਸੇ ਦੇ, ਵੀ ਦੁਸ਼ਮਣ ਦੇ ਕੋਈ ਆ ਗਿਆ ਚੜ ਕੇ ਤੇ ਪਤਾ ਵੀ ਹੁਣੇ ਖਰਾਬੀ ਕਰੂ, ਤੇ ਨਾਲ ਦੇ ਸਿੰਘ ਨੂੰ ਕਹਿਣਾ ਵੀ ਲਿਆ ਮੇਰੀ ਨਮਸਕਾਰਨੀ, ਉਹਨੇ ਸੋਚਣਾ ਵੀ ਨਮਸਕਾਰਨੀ ਖਬਰੇ ਕੀ ਹੁੰਦੀ ਹੈ। ਜੇ ਕਹੋ ਵੀ ਲਿਆ ਬੰਦੂਕ, ਅਗਲਾ ਪਹਿਲਾਂ ਹੀ ਤਿਆਰ ਹੋ ਜਾਏਗਾ। ਤੋ ਖਾਲਸੇ ਦੇ ਬੋਲੇ ਸਨ, ਨਮਸਕਾਰਨੀ ਕਿਉਂ ਲਿਖਿਆ ਕਲਗੀਧਰ ਨੇ ਬੰਦੂਕ ਨੂੰ, ਕਿਉਂਕਿ ਇਹ ਸੀਸ ਝੁਕਾ ਕੇ ਚਲਾਈ ਜਾਂਦੀ, ਨਿਸ਼ਾਨਾ ਲਾਉਣ ਲਈ ਸਿਰ ਝੁਕਾਉਣਾ ਪੈਂਦਾ, ਉੱਤੇ ਜਿਹੜੀ ਮੱਖੀ ਹੁੰਦੀ ਬੰਦੂਕ ਤੇ ਉਹ ਨਿਸ਼ਾਨੇ ਦੇ ਨਾਲ ਉਹਨੂੰ ਵੇਖ ਕੇ ਫਿਰ ਨਿਸ਼ਾਨਾ ਲੱਗਦਾ, ਸਿਰ ਨਿਵਾਣਾ ਪੈਂਦਾ, ਤੇ ਸਿਰ ਨਵਾ ਕੇ ਚਲਾਣੀ ਪੈਂਦੀ, ਤਾਂ ਕਹਿੰਦੇ ਨੂੰ ਨਮਸਕਾਰਨੀ। ਤੋ ਇਸ ਤਰ੍ਹਾਂ ਕਹਿੰਦੇ ਬੜੇ ਬੜੇ ਸੋਹਣੀਆਂ ਜਿਹੜੀਆਂ ਬੰਦੂਕਾਂ ਨੇ ਰਾਮ ਜੰਗੇ ਵੱਡੇ, ਉਹ ਮਹਾਰਾਜ ਜੀ ਦੇ ਚਰਨਾਂ ਚ ਆਏ ਹਨ।
ਚਪਲ ਬਲੀ ਤਨ ਰੁਚਿਰ ਤੁਰੰਗ,
ਬੜੇ ਸੋਹਣੇ ਬਲੀ ਘੋੜੇ, ਘੋੜੇ ਵੀ ਕਈ ਤਰ੍ਹਾਂ ਦੇ, ਕੋਈ ਅਰਬੀ ਘੋੜੇ ਨੇ, ਕੁਮੈਤ ਨੇ, ਤੇ ਚੀਨੇ ਚਿੱਟੇ ਘੋੜੇ ਨੇ, ਨੀਲੇ ਘੋੜੇ ਨੇ, ਚੰਬੇ ਘੋੜੇ ਨੇ, ਕਈ ਤਰ੍ਹਾਂ ਦੇ ਉਹ ਘੋੜੇ ਲਿਆ ਕੇ ਮਹਾਰਾਜ ਜੀ ਨੂੰ ਭੇਟਾ ਕਰ ਰਹੇ ਨੇ ਸਿੱਖ।
ਜਮਦਰ ਤਰਕਸ਼ ਤਨੁਸ਼ ਕਰਾਲੇ,
ਜਮਦਰ ਕਹਿੰਦੇ ਨੇ ਕਟਾਰ ਨੂੰ, ਬੜੀਆਂ ਸੋਹਣੀਆਂ ਕਟਾਰਾਂ, ਇਹ ਜਿਹੜੀ ਕਟਾਰ ਹੁੰਦੀ ਹੈ ਨਾ, ਇਹ ਸੰਜੋਹ ਪਾੜਨ ਦੇ ਕੰਮ ਆਉਂਦੀ ਹੈ, ਬਹੁਤ ਵਧੀਆ ਸ਼ਸਤਰ ਕਮਰ ਕੱਸੇ ਦਾ ਕਟਾਰ, ਕਟਾਰਾਂ ਆਈਆਂ ਨੇ ਬੜੀਆਂ ਸੋਹਣੀਆਂ। ਤਰਕਸ਼ ਕਹਿੰਦੇ ਨੇ ਪੱਥੇ ਨੂੰ, ਤੀਰਾਂ ਲਈ ਜਿਹੜੇ ਪੱਥੇ ਹੁੰਦੇ, ਕਈ ਸਿੱਖ ਪੱਥੇ ਲਿਆਏ ਬਣਾ ਕੇ, ਹਾਥੀ ਦੇ ਦੰਦ ਦੇ ਪੱਥੇ, ਕੋਈ ਚਮੜੇ ਦੇ ਪੱਥੇ, ਏਦਾਂ ਕਈ ਤਰ੍ਹਾਂ ਦੇ ਪੱਥੇ ਆਏ ਨੇ ਬਣ ਕੇ। ਫਿਰ ਧਨੁਸ਼ ਕਰਾਲੇ, ਬੜੇ ਕਰਾਲੇ ਕਹੀਏ ਭਿਆਨਕ ਤੇ ਮਜ਼ਬੂਤ ਜਿਹੜੇ ਤਨਖ ਨੇ, ਜਾਨਵਰ ਦੇ ਸਿੰਘਾਂ ਦੇ ਜਿਹੜੇ ਆ ਮਹਿਖੇ ਆਦਿਕ ਹੁੰਦੇ, ਉਹਨਾਂ ਦੇ ਸਿੰਘਾਂ ਦਾ ਵੀ ਤਨਖ ਬਣਦਾ ਬੜੇ ਕਮਾਲ ਦਾ। ਉਹ ਢਾਲ ਢਾਲ ਕੇ ਬਣਾਉਂਦੇ ਬੜੀਆਂ ਸੋਹਣੀਆਂ ਛੜਾਂ ਨੂੰ, ਕਹਿੰਦੇ ਉਹਨਾਂ ਨੂੰ ਟੈਂਪਰ ਦੇ ਕੇ ਥੋੜੀ ਜਿਹੀ ਲਿਫਾ ਕੇ ਉਹ ਸੋਹਣੀਆਂ ਸੋਹਣੀਆਂ ਕਮਾਨਾਂ ਬਣਾ ਕੇ ਸਿੱਖ ਲਿਆਏ ਮਹਾਰਾਜ ਜੀ ਨੂੰ ਭੇਟਾ ਕਰਦੇ ਨੇ।
ਖੰਜਰ ਖੰਡੀ ਖਰ ਕਰ ਪਾਲੇ,
ਖੰਜਰ ਕਈ ਤਰ੍ਹਾਂ ਦੇ ਆਏ ਨੇ। ਹੁਣ ਖੰਜਰ ਕਈ ਤਰ੍ਹਾਂ ਦੇ ਹੁੰਦੇ, ਜੰਬੂਆ ਹੁੰਦਾ, ਬਿਛੂਆ ਹੁੰਦਾ, ਪੇਸ਼ ਕਬਜ ਹੁੰਦਾ, ਉਹ ਖੰਜਰਾਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ। ਉਹ ਕਈ ਤਰ੍ਹਾਂ ਦੇ ਤਾਂ ਖੰਜਰ ਹੀ ਸਿੱਖ ਲਿਆਏ ਬਣਾ ਕੇ। ਮਹਾਰਾਜ ਇਹ ਅਰਬੀ ਖੰਜਰ ਹੈ ਜੀ, ਮਹਾਰਾਜ ਇਹ ਬੜਾ ਸੋਹਣਾ ਜੰਬੂਆ ਹੈ ਜੀ, ਮਹਾਰਾਜ ਸੱਚੀ ਪਾਤਸ਼ਾਹ ਇਹ ਮਮੋਦੀ ਆ ਬੜੀ ਸੋਹਣੀ ਬਣੀ ਹੋਈ, ਨਾਲੇ ਭੇਟਾ ਕਰਦੇ ਮਹਾਰਾਜ ਆ ਵੇਖੋ ਬੜਾ ਸੋਹਣਾ ਪੇਸ਼ ਕਬਜ ਲਿਆਇਆ ਜੀ ਬਣਾ ਕੇ। ਤੋ ਏਦਾਂ ਕਈ ਤਰ੍ਹਾਂ ਦੇ ਜਿਹੜੇ ਖੰਜਰ ਨੇ ਉਹ ਬਣਾ ਕੇ ਸਿੱਖ ਲਿਆਏ ਮਹਾਰਾਜ ਜੀ ਨੂੰ ਭੇਟਾ ਕਰਦੇ ਨੇ।
ਤੋਮਰ ਸਾਂਗਨ ਖਪਰੇ ਤੀਰਨ,
ਫਿਰ ਖੰਡੇ ਆਏ ਨੇ ਬੜੇ ਸੋਹਣੇ, ਭਾਲੇ ਆਏ ਨੇ, ਤੋਮਰ ਬਰਛੀਆਂ ਬਰਛੇ, ਤੇ ਸਾਂਗਨ ਕਹਿੰਦੇ ਨੇ ਜਿਹੜੀ ਬਰਛੀ ਵਗਾ ਕੇ ਦੂਰੋਂ ਮਾਰ ਵਾਰ ਕਰਨ ਵਾਸਤੇ ਹੁੰਦੀ ਲੰਮੀ, ਉਹ ਬਰਛੀਆਂ ਲੈ ਕੇ ਖਪਰੇ ਤੀਰਨ, ਚਾਰ ਚਾਰ ਉਂਗਲ ਚੌੜੇ ਜਿਹੜੇ ਖਪਰੇ ਤੀਰ ਨੇ, ਤੀਰਾਂ ਵਿੱਚ ਵੀ ਕਈ ਅਰਧ ਚੰਦਰੇ ਤੀਰ ਨੇ, ਬਦਾਮਚੇ ਤੀਰ ਨੇ, ਏਦਾਂ ਨਾਗਵਾਲ ਵਾਲੇ ਜਿਨ੍ਹਾਂ ਨੂੰ ਨਾਗਣੀ ਤੀਰ ਕਹਿੰਦੇ ਐ, ਚਾਰ ਚਾਰ ਉਂਗਲ ਚੌੜੇ ਖਪਰੇ ਤੀਰ ਹੈ, ਉਹ ਤੀਰਾਂ ਦੀਆਂ ਵੀ ਕਈ ਕਿਸਮਾਂ ਬਣਾ ਕੇ ਸਿੱਖ ਲੈ ਕੇ ਆਏ ਨੇ।
ਜਿਨ ਕੇ ਪਿਖਤ ਆਨੰਦ ਹੋਏ ਬੀਰਨ,
ਕਹਿੰਦੇ ਇਹੋ ਜਿਹੇ ਸ਼ਸਤਰ ਨੇ ਜਦੋਂ ਯੋਧੇ ਵੇਖਦੇ ਆ ਨਾ ਸ਼ਸਤਰਾਂ ਨੂੰ, ਵੇਖ ਕੇ ਉਹਨਾਂ ਦਾ ਹਿਰਦਾ ਖੇੜੇ ਨਾਲ ਖਿੜ ਜਾਂਦਾ, ਆਨੰਦ ਨਾਲ ਭਰ ਜਾਂਦਾ, ਇੰਨੇ ਵਧੀਆ ਸ਼ਸਤਰ ਨੇ। ਸ਼ਸਤਰ ਵੇਖ ਕੇ ਤਾਂ ਸੂਰਮਿਆਂ ਨੇ ਖੁਸ਼ ਹੋਣਾ ਹੁੰਦਾ, ਬਾਕੀਆਂ ਦਾ ਤਾਂ ਦਿਲ ਦਹਿ ਲਈ ਜਾਂਦਾ, ਨਾ ਜੀ ਸਾਡਾ ਤਾਂ ਬੀਪੀ ਵੱਧਦਾ, ਅਸੀਂ ਨੀ ਰੱਖਣੀ ਤਲਵਾਰ ਕਰੇ, ਉਹਨਾਂ ਦਾ ਤਾਂ ਦਿਲ ਦਹਿਲਣਾ ਹੁੰਦਾ। ਜਿਹੜਾ ਸੂਰਮਾ ਹੁੰਦਾ ਉਹਨੂੰ ਸ਼ਸਤਰ ਵੇਖ ਕੇ ਚਾਅ ਜਾਗਦਾ, ਉਹ ਸ਼ਸਤਰ ਵੇਖ ਕੇ ਉਹਦੇ ਅੰਦਰ ਪ੍ਰੇਮ ਜਾਗਦਾ ਵੀ ਵਾਹ ਕਿਆ ਬਾਤ ਹੈ, ਕੈਸਾ ਸੋਹਣਾ ਸ਼ਸਤਰ ਹੈ। ਸ਼ਸਤਰ ਵਧੀਆ ਹੋਣਾ ਚਾਹੀਦਾ। ਹਾਂਜੀ,
ਸ਼ਸਤਰਨ ਕੋ ਸਮੂਹ ਹੋਏ ਗਏ,
ਕਹਿੰਦੇ ਸ਼ਸਤਰਾਂ ਦੇ ਢੇਰ ਲੱਗ ਗਏ ਮਹਾਰਾਜ ਜੀ ਦੇ ਸਨਮੁਖ। ਪਹਿਲੀ ਵਾਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਗੁਰੂ ਘਰ ਸ਼ਸਤਰ ਹਾਜ਼ਰ ਹੋਏ ਨੇ, ਬੇਅੰਤ ਸ਼ਸਤਰਾਂ ਦਾ ਢੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਲੱਗ ਗਿਆ।
ਬਾਜੀ ਚਪਲ ਤਵੇਲਾ ਪਏਓ,
ਤੇ ਉਧਰ ਘੋੜੇ ਵੀ ਬੇਅੰਤ ਆ ਗਏ ਮਹਾਰਾਜ ਜੀ ਦਾ ਤਬੇਲੇ ਵਿੱਚ, ਘੋੜੇ ਬਹੁਤ ਬਲੀ ਬਲੀ ਘੋੜੇ, ਬੜੇ ਬਲਵਾਨ ਘੋੜੇ, ਜਿਹੜੇ ਹਵਾ ਨੂੰ ਵੀ ਪਿੱਛੇ ਛੱਡ ਜਾਣ, ਬੜੇ ਚੰਚਲ ਘੋੜੇ ਉਹ ਚੱਲ ਕੇ ਆਏ ਨੇ।
ਦੋਨੋ ਦਿਸ਼ ਸਤਿਗੁਰ ਰੁਖ ਕਰੇ,
ਮਹਾਰਾਜ ਜੀ ਜਿਹੜਾ ਜਿਹੜਾ ਘੋੜਾ ਲੈ ਕੇ ਆਉਂਦਾ ਜਾਂ ਜਿਹੜਾ ਕੋਈ ਸ਼ਸਤਰ ਲੈ ਕੇ ਆਉਂਦਾ, ਮਹਾਰਾਜ ਉਹਦੇ ਵੱਲ ਵੇਖਦੇ, ਖਾਸ ਕਰਕੇ ਖਾਸ ਨਿਗਾਹ ਜਿਹੜੀ ਹੁੰਦੀ ਆ ਨਾ ਉਹਦੇ ਵੱਲ ਕਰਕੇ ਮਹਾਰਾਜ ਜੀ ਵੇਖਦੇ।
ਪਰਖੇ ਆਯੁਧ ਗੈ ਕਰ ਖਰੇ,
ਮਹਾਰਾਜ ਜੀ ਉਹ ਸ਼ਸਤਰ ਫੜਦੇ ਤੇ ਵੇਖਦੇ, ਕਹਿੰਦੇ ਵਾਹ ਉਹ ਸਿੱਖਾ ਖੁਸ਼ੀਆਂ ਤੇਰੇ ਤੇ, ਬੜੀ ਸੋਹਣੀ ਤਲਵਾਰ ਲਿਆਇਆ, ਕਮਾਲ ਕਰ ਦਿੱਤੀ ਹੈ, ਬੜਾ ਸੋਹਣਾ ਖੰਜਰ ਲਿਆਇਆ, ਬੜੀ ਸੋਹਣੀ ਢਾਲ ਲੈ ਕੇ ਆਇਆ, ਬੜੀ ਖੁਸ਼ੀ ਕਰਦੇ। ਜਿਹੜਾ ਕੋਈ ਘੋੜਾ ਲੈ ਕੇ ਆਉਂਦਾ ਉਹਨੂੰ ਕਹਿੰਦੇ ਕਮਾਲ ਕੀਤੀ ਹੈ ਸਿੱਖਾ, ਬੜੀ ਰੀਝ ਨਾਲ ਘੋੜਾ ਲਿਆਇਆ, ਤੇਰੇ ਤੇ ਗੁਰੂ ਨਾਨਕ ਦੀਆਂ ਖੁਸ਼ੀਆਂ, ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ। ਮਹਾਰਾਜ ਉਹਨਾਂ ਤੇ ਖਾਸ ਕਰਕੇ ਕਿਰਪਾ ਕਰਦੇ ਜਿਹੜਾ ਕੋਈ ਘੋੜਾ ਤੇ ਸ਼ਸਤਰ ਲੈ ਕੇ ਆਉਂਦਾ।
ਕੋਰਨ ਮੋਰ ਮਨਿੰਦਨ ਹੀਰੇ,
ਮਹਾਰਾਜ ਜਦੋਂ ਘੋੜਿਆਂ ਨੂੰ ਵੇਖਦੇ ਜਿਹੜੇ ਮੋਰਾਂ ਵਾਂਗੂ ਪੈਰ ਹੀ ਨਹੀਂ ਟਿਕਾਉਂਦੇ ਜ਼ਮੀਨ ਤੇ, ਜਿਵੇਂ ਮੋਰ ਨਹੀਂ ਪਹਿਲਾਂ ਪਾਈ ਜਾਂਦਾ, ਏਦਾਂ ਉਹ ਘੋੜੇ ਖਲੋਂਦੇ। ਜਿਹੜਾ ਚੰਗਾ ਵਧੀਆ ਘੋੜਾ ਹੁੰਦਾ ਨਾ ਉਹ ਪੈਰ ਨਹੀਂ ਜ਼ਮੀਨ ਤੇ, ਜੇ ਬੰਨਿਆ ਵੀ ਹੋਵੇ ਨਾ ਉਹਨੇ ਆਪਣੇ ਹਿੱਲੀ ਜਾਣਾ, ਪੈਰ ਹਿਲਾਈ ਜਾਣੇ ਨੇ। ਇਹੋ ਜੇ ਮੋਰਾਂ ਦੇ ਸਮਾਨ ਨੱਚਦੇ ਘੋੜੇ ਹਨ।
ਜਿਨ ਆਨੇ ਲੈ ਖੁਸ਼ੀ ਕਨੇਰੇ,
ਜਿਹੜਾ ਜਿਹੜਾ ਵੀ ਲੈ ਕੇ ਆਇਆ ਮਹਾਰਾਜ ਉਹਦੇ ਤੇ ਆਪਣੀ ਖੁਸ਼ੀ ਕਰਦੇ ਨੇ।
ਤਨ ਦਿਸ਼ ਨਹੀਂ ਬਿਲੋਚਨ ਲਾਵੇ,
ਜਿਹੜਾ ਕੋਈ ਮਾਇਆ ਲੈ ਕੇ ਆਇਆ ਜਾਂ ਕੋਈ ਗਹਿਣੇ ਲੈ ਕੇ ਆਇਆ ਉਧਰ ਵੇਖਦੇ ਨੀ ਸਤਿਗੁਰੂ ਛੇਵੇਂ ਪਾਤਸ਼ਾਹ। ਸੂਰਮਿਆਂ ਨੂੰ ਤਾਂ ਇਹੀ ਚੀਜ਼ਾਂ ਚੰਗੀਆਂ ਲੱਗਦੀਆਂ, ਵਧੀਆ ਘੋੜੇ ਤੇ ਵਧੀਆ ਸ਼ਸਤਰ, ਉਧਰ ਹੀ ਮਹਾਰਾਜ ਜੀ ਦਾ ਧਿਆਨ ਲੱਗਾ ਹੋਇਆ।
ਸ਼ਸਤਰ ਤੁਰੰਗ ਸੰਗਿਆ ਰਖਾਵੇ,
ਘੋੜਿਆਂ ਨੂੰ ਵੇਖ ਕੇ ਤੇ ਸ਼ਸਤਰਾਂ ਨੂੰ ਵੇਖ ਕੇ ਮਹਾਰਾਜ ਬਹੁਤ ਹੀ ਪ੍ਰਸੰਨ ਹੁੰਦੇ।
ਦਿਨ ਜੁਗ ਜਾਮ ਬੀਤੀਓ ਤਿਸ ਕਾਲ,
ਇਹਨਾਂ ਦੀਵਾਨ ਵਿੱਚ ਬੈਠਿਆਂ ਦਰਸ਼ਨ ਦਿੰਦਿਆਂ ਦੋ ਪਹਿਰ ਬੀਤ ਗਏ, ਯਾਨੀ ਕਿ ਦੁਪਹਿਰ ਦਾ ਸਮਾਂ ਹੋ ਗਿਆ।
ਤਰਸ ਦੀਨ ਸਿੱਖ ਕੀਨ ਨਿਹਾਲ।
ਸਾਰੀ ਸੰਗਤ ਨੂੰ ਸਤਿਗੁਰਾਂ ਨੇ ਦਰਸ਼ਨ ਦੇ ਕੇ ਨਿਹਾਲ ਤੇ ਕਿਰਤਾਰਥ ਕੀਤਾ।
ਅਨਗਨ ਚੜੀ ਉਪਾਇਨ ਆਗੇ,
ਗਿਣਤੀ ਪਿਟਾਵਾ ਮਹਾਰਾਜ ਜੀ ਦੇ ਚਰਨਾਂ ਚ ਚੜੀਆਂ ਢੇਰਾਂ ਦੇ ਢੇਰ ਲੱਗ ਗਏ।
ਅਨੁਰਾਗੇ ਗੁਰ ਪਗ ਵੱਡ ਭਾਗੇ,
ਵੱਡਿਆਂ ਭਾਗਾਂ ਵਾਲੇ ਸਿੱਖ ਗੁਰੂ ਚਰਨਾਂ ਦਾ ਅਨੁਰਾਗ ਰੱਖਦੇ ਆਪਣੇ ਹਿਰਦੇ ਚ, ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਵਸਾਉਂਦੇ ਹਨ।
ਨੌਬਤ ਖਾਨੋ ਬਜੇ ਅਗਾਰੀ,
ਸਤਿਗੁਰੂ ਜੀ ਦੇ ਸਨਮੁਖ ਨੌਬਤ ਖਾਨਾ ਕਹੀਏ ਨਗਾਰੇ ਵੱਜਦੇ ਨੇ ਛੋਟੇ।
ਸਭ ਕੋ ਦਿਓ ਦਾਨ ਤਬ ਪਾਰੀ,
ਜਿਹੜਾ ਕੋਈ ਨੌਬਤਾਂ ਵਜਾ ਰਿਹਾ, ਕੋਈ ਰਣ ਸਿੰਘੇ ਵਜਾ ਰਿਹਾ, ਕੋਈ ਸ਼ਹਿਨਾਈਆਂ ਵਜਾ ਰਿਹਾ, ਨਗਾਰੇ ਵਜਾ ਰਿਹਾ, ਮਹਾਰਾਜ ਜੀ ਉਹਨਾਂ ਨੂੰ ਮਾਇਆ ਦੇ ਗੱਫੇ ਵਰਤਾਉਂਦੇ, ਉਹ ਆ ਕੇ ਦਾਨ ਮੰਗਦੇ, ਸਤਿਗੁਰੂ ਜੀ ਉਹਨਾਂ ਨੂੰ ਦਾਨ ਬਖਸ਼ਦੇ ਨੇ।
ਢਾਡੀ ਪਾਟ ਕਲਾਵਤ ਚਾਰਨ,
ਢਾਡੀ ਪੱਟ ਕਲਾਵਤ ਇਹ ਜਿਹੜੇ ਕੁਲ ਦੀ ਕੀਰਤੀ ਗਾਉਣ ਵਾਲੇ ਚਾਰਨ ਹਨ।
ਜਗ ਗੁਰ ਕੋ ਜਸ ਕੀਨੀ ਉਚਾਰਨ,
ਜਗਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦੇ, ਮਹਾਰਾਜ ਜੀ ਦੀ ਮਹਿਮਾ ਕਰਦੇ ਨੇ।
ਬਸਤਰ ਦਰਬ ਦੀਨੇ ਸਮੁਦਾਏ,
ਸਾਰਿਆਂ ਨੂੰ ਸਤਿਗੁਰੂ ਜੀ ਨੇ ਮਾਇਆ ਬਖਸ਼ੀ ਹੈ, ਕਿਸੇ ਨੂੰ ਬਸਤਰ ਬਖਸ਼ੇ ਨੇ, ਕਿਸੇ ਨੂੰ ਗਹਿਣੇ ਬਖਸ਼ੇ ਨੇ, ਏਦਾਂ ਬਖਸ਼ਿਸ਼ਾਂ ਕਰਦੇ ਨੇ।
ਪਾਏ ਦਾਨ ਕੋ ਸਭ ਹਰ ਖਾਏ,
ਸਤਿਗੁਰਾਂ ਕੋਲੋਂ ਦਾਨ ਪ੍ਰਾਪਤ ਕਰਕੇ ਭੱਟ ਢਾਡੀ ਕਲਾਵਤ ਮਿਰਾਸ਼ੀ ਇਹ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਜੈ ਜੈ ਨੀਕੋ ਲਿਆਏ ਤੁਰੰਗ,
ਜਿੱਥੋਂ ਕਿੱਥੋਂ ਵਧੀਆ ਵਧੀਆ ਘੋੜੇ ਗੁਰਸਿੱਖ ਲੈ ਕੇ ਆਏ ਨੇ।
ਕਹਿ ਖੰਡਾ ਖਰ ਖੜਗ ਖਤੰਗ,
ਕੋਈ ਖੰਡਾ ਲੈ ਕੇ ਆਇਆ, ਕੋਈ ਤਿੱਖੀ ਤਲਵਾਰ ਲੈ ਕੇ ਆਇਆ ਤੇ ਕੋਈ ਤੀਰ ਲੈ ਕੇ ਆਇਆ।
ਤੋਮਰ ਤਬਰ ਤਮਾਚ ਤੁਫੰਗ,
ਕੋਈ ਤੋਮਰ ਬਰਛੀ ਲੈ ਕੇ ਆਇਆ ਤੇ ਕੋਈ ਤਬਰ, ਤਬਰ ਹੁੰਦਾ ਇੱਕ ਕੁਹਾੜਾ ਟੈਪ ਹੀ ਹੁੰਦਾ, ਵੀ ਲੱਕੜ ਦਾ ਦਸਤਾ ਹੁੰਦਾ, ਥੋੜਾ ਜਿਹਾ ਚੌੜਾ ਬਣਿਆ ਹੁੰਦਾ ਕੁਹਾੜਾ, ਜਿਹੜਾ ਵੱਡਾ ਜੰਗੀ ਕੁਹਾੜਾ, ਕੁਹਾੜੀ ਹੁੰਦੀ, ਕੁਹਾੜਾ ਹੁੰਦਾ ਵੱਡਾ, ਉਹਨੂੰ ਤਬਰ ਕਹਿੰਦੇ ਆ। ਤੋ ਉਹ ਤਬਰ ਕੋਈ ਲੈ ਕੇ ਆਇਆ ਬਣਾ ਕੇ ਸਤਿਗੁਰਾਂ ਵਾਸਤੇ, ਕੋਈ ਤਮੰਚੇ ਵੀ ਛੋਟੇ ਜਿਹੜੇ ਪਿਸਟਲ ਵਗੈਰਾ ਹੁੰਦੇ ਤਮੰਚੇ ਉਹ ਲੈ ਕੇ ਆਏ, ਕੋਈ ਬੰਦੂਕ ਲੈ ਕੇ ਆਇਆ।
ਸੀਲ ਸਰਾਸਨ ਸਾਂਗ ਸੁਰੰਗ,
ਕੋਈ ਬਰਛੀ, ਕੋਈ ਵੱਡਾ ਬਰਛਾ ਲੈ ਕੇ ਆਇਆ ਬੜਾ ਸੋਹਣਾ।
ਤਿਸ ਕੋ ਬੂਜੇ ਨਿਕਟ ਹਕਾਰ,
ਜਿਹੜਾ ਕੋਈ ਇਹੋ ਜਿਹੇ ਸ਼ਸਤਰ ਲੈ ਕੇ ਆਉਂਦਾ ਨਾ ਵਧੀਆ, ਮਹਾਰਾਜ ਉਹਨੂੰ ਬੁਲਾ ਕੇ ਨਾ ਆਪਣੇ ਕੋਲ ਬੁਲਾ ਕੇ ਉਹਨੂੰ ਪੁੱਛਦੇ ਹੈ।
ਕਰੇ ਸਰਾਹਨ ਅਸ ਹਥਿਆਰ,
ਕੋਲ ਬੁਲਾ ਕੇ ਕਹਿੰਦੇ ਸਿੱਖਾ ਇਹ ਕਿਹੜੇ ਕਾਰੀਗਰ ਕੋਲੋਂ ਬਣਵਾਇਆ, ਹੋਰ ਬਣਵਾਵਾਂਗੇ ਏਦਾਂ ਦੇ, ਨਾਲੇ ਉਹਦੀ ਸਲਾਘਾ ਕਰਦੇ ਵੀ ਤੂੰ ਬੜੀ ਰੀਝ ਨਾਲ ਲਿਆਇਆ ਬਣਾ ਕੇ, ਤੇਰੇ ਤੇ ਖੁਸ਼ੀਆਂ।
ਕਿਰਪਾ ਦ੍ਰਿਸ਼ਟ ਕੋ ਦੇਖਤ ਬੋਲੇ,
ਉਹਦੇ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਜੀ ਬੋਲਦੇ।
ਸੁਨ ਸਿੱਖ ਪਾਏ ਸੋ ਆਨੰਦ ਅਤੋਲੇ,
ਜਿਹੜਾ ਕੋਈ ਵਧੀਆ ਸ਼ਸਤਰ ਲਿਆਉਂਦਾ ਕਹਿੰਦੇ ਆਹ ਸ਼ਸਤਰ ਕਿਹਨੇ ਦਿੱਤਾ ਬਈ, ਤੇ ਫਿਰ ਅੱਗੋਂ ਸਿੱਖ ਆ ਜਾਂਦੇ, ਮਹਾਰਾਜ ਆਪ ਜੀ ਦਾ ਸੇਵਕ ਲੈ ਕੇ ਆਇਆ ਹੈ। ਮਹਾਰਾਜ ਕਹਿੰਦੇ ਜਾ ਤੈਨੂੰ ਭਾਰੀ ਆਨੰਦ ਦੀ ਪ੍ਰਾਪਤੀ ਹੋਵੇ, ਤੂੰ ਬੜਾ ਹੀ ਖੁਸ਼ ਰਵੇ, ਤੈਨੂੰ ਸਾਰੀਆਂ ਹੀ ਖੁਸ਼ੀਆਂ ਮਿਲਣ, ਤੂੰ ਖੇੜੇ ਚ ਰਵੇ, ਏਦਾਂ ਮਹਾਰਾਜ ਆਨੰਦ ਬਖਸ਼ਦੇ ਉਹਨਾਂ ਨੂੰ।
ਸੰਗਤ ਮੈਂ ਪ੍ਰਸਿੱਧ ਭਈ ਬਾਤ,
ਇਹ ਗੱਲ ਸਾਰੀ ਸੰਗਤ ਵਿੱਚ ਪ੍ਰਸਿੱਧ ਹੋ ਗਈ, ਪ੍ਰਗਟ ਹੋ ਗਈ।
ਸ਼ਸਤਰ ਤੁਰੰਗ ਤੇ ਗੁਰ ਹਰ ਖਾਤ,
ਜੇ ਕੋਈ ਵਧੀਆ ਸ਼ਸਤਰ ਤੇ ਘੋੜਾ ਭੇਟ ਕਰੀਏ ਤੇ ਗੁਰੂ ਸਾਹਿਬ ਬੜੇ ਖੁਸ਼ ਹੁੰਦੇ ਆ, ਇਹ ਗੱਲ ਪ੍ਰਗਟ ਹੋ ਗਈ ਸਾਰਿਆਂ ਵਿੱਚ।
ਜੋ ਨੇ ਲਿਆਏ ਉਰ ਪਛਤਾਏ,
ਜਿਹੜਾ ਕੋਈ ਨਹੀਂ ਲੈ ਕੇ ਆਇਆ ਉਹ ਬੜੇ ਪਛਤਾਉਂਦੇ, ਕਹਿੰਦੇ ਸੀ ਮਾੜੇ ਵੇਲੇ ਨੂੰ ਲਿਆਏ ਨਹੀਂ, ਆਲਸ ਕਰ ਗਏ ਵੀ ਕਿਵੇਂ ਘੋੜਾ ਲਿਆਵਾਂਗੇ, ਚੁੱਕ ਕੇ ਨਾਲ ਖਿੱਚ ਕੇ ਤੇ ਸ਼ਸਤਰ ਬਣਾਉਣ ਵੇਲੇ ਵੀ ਆਲਸ ਕਰ ਗਏ, ਹੁਣ ਉਹ ਪਛਤਾਵਾ ਕਰਦੇ, ਕਹਿੰਦੇ ਜਦੋਂ ਅਗਲੀ ਵੇਰੀ ਆਵਾਂਗੇ ਨਾ ਮਹਾਰਾਜ ਜੀ ਲਈ ਲੈ ਕੇ ਆਵਾਂਗੇ।
ਜਿਨੋ ਚੜਾਏ ਖੁਸ਼ੀ ਸੋ ਪਾਏ,
ਇਹਨਾਂ ਨੇ ਆ ਕੇ ਚੜਾਏ ਘੋੜੇ ਤੇ ਸ਼ਸਤਰ, ਉਹਨਾਂ ਨੇ ਬੜੀ ਖੁਸ਼ੀ ਪ੍ਰਾਪਤ ਕੀਤੀ।
ਟਰੇ ਦੁਪਹਿਰੇ ਕੋ ਮਨ ਜਾਨ,
ਜਦੋਂ ਦੁਪਹਿਰਾ ਢਲ ਗਿਆ ਸਤਿਗੁਰਾਂ ਨੇ ਵੇਖਿਆ,
ਜਥਾ ਯੋਗ ਦੇ ਖੁਸ਼ੀ ਮਾਨ,
ਜਥਾ ਯੋਗ ਸਾਰੀ ਸੰਗਤ ਨੂੰ ਮਹਾਰਾਜ ਜੀ ਨੇ ਖੁਸ਼ੀਆਂ ਬਖਸ਼ੀਆਂ।
ਉੱਠ ਕਰੇ ਆਪਣੇ ਮਹਿਲ ਸਿਧਾਰੇ,
ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਕਰਕੇ ਆਪਣੇ ਮਹਿਲਾਂ ਚ ਆਏ।
ਤੇਜ ਤੁਰੰਗ ਹੋਏ ਅਸਵਾਰੇ,
ਬੜਾ ਬਲੀ ਘੋੜਾ ਸੀ ਮਹਾਰਾਜ, ਉਹਦੇ ਤੇ ਸਵਾਰ ਹੋ ਕੇ ਆਏ।
ਦਿਓ ਹੁਕਮ ਵੱਡ ਬਣੇ ਤਬੇਲਾ,
ਹੁਕਮ ਕੀਤਾ ਵੀ ਤਬੇਲਾ ਤਿਆਰ ਕਰੋ ਵੱਡਾ, ਕਿਉਂਕਿ ਘੋੜੇ ਆ ਗਏ ਆ ਬਹੁਤ ਤੇ ਤਬੇਲਾ ਜ਼ਰੂਰੀ ਆ, ਘੋੜਿਆਂ ਲਈ ਖੁਰਲੀਆਂ ਆਦਿਕ ਬਣਾਉਣੀਆਂ, ਉਹਨਾਂ ਲਈ ਕਿੱਲੇ ਲਾਉਣੇ, ਪਛਾੜੀਆਂ ਵਾਸਤੇ ਪਿੱਛੇ ਕਿੱਲੇ ਲਾਉਣੇ,
ਤੋ ਤਬੇਲਾ ਹੋਵੇ, ਖਾਸ ਤਬੇਲਾ ਜਿੱਥੇ ਘੋੜੇ ਬੰਨੇ ਜਾਣੇ ਨੇ ਉਹ ਬਣਾਇਆ ਜਾਵੇ।
ਰੱਖ ਲਿਓ ਹਮ ਸੋ ਕੈ ਤਬੇ,
ਮਹਾਰਾਜ ਜੀ ਨੇ ਹੁਕਮ ਕੀਤਾ ਇਸ ਤਰ੍ਹਾਂ,
ਸਰਬ ਤੁਰੰਗਨ ਦੀਜੇ ਦਾਨਾ।
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਨੌਕਰ ਰੱਖ ਲੋ ਜਿਹੜੇ ਘੋੜਿਆਂ ਨੂੰ ਸਾਂਭਣ ਵਾਸਤੇ, ਜਿਹੜੇ ਘੋੜਿਆਂ ਦੇ ਭੇਤੀ ਹੋਣ ਉਹਨਾਂ ਨੂੰ ਤਨਖਾਹਾਂ ਤੇ ਰੱਖ ਲੋ, ਘੋੜਿਆਂ ਵਾਸਤੇ ਵਧੀਆ ਦਾਣਾ ਪੱਠਾ ਪ੍ਰਬੰਧ ਕਰਨਾ ਹੈ।
ਸਰਬ ਤੁਰੰਗਨ ਦੀਜੇ ਦਾਨਾ,
ਸਾਰੇ ਘੋੜਿਆਂ ਨੂੰ ਚੰਗਾ ਵਧੀਆ ਖਾਣ ਨੂੰ ਦਾਣਾ ਦੇਣਾ ਹੈ।
ਚਪਲਨ ਚੂਨ ਕ੍ਰਿਤ ਮਿਸ਼ਟਾਨਾ,
ਔਰ ਕਹਿੰਦੇ ਘਿਓ ਆਦਿਕ ਵੀ ਦੇਣਾ, ਘੋੜਿਆਂ ਨੂੰ ਘਿਓ ਵੀ ਚਾਰਨਾ।
ਬਾਜੀ ਕੈ ਸੁੰਦਰ ਹਥਿਆਰ,
ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਬਾਜੀ ਸੋਹਣਾ ਘੋੜਾ ਤੇ ਸੋਹਣਾ ਹਥਿਆਰ ਹੈ।
ਕਹਿ ਦਿਓ ਆਵੇ ਵੇਚਣ ਹਾਰ,
ਮਹਾਰਾਜ ਜੀ ਕਹਿੰਦੇ ਜਿਹੜੇ ਵੇਚਣ ਵਾਲੇ ਵੀ ਸ਼ਸਤਰ ਵੇਚਦੇ ਆ ਜਾਂ ਜਿਹੜੇ ਘੋੜੇ ਵੇਚਦੇ ਆ ਉਹਨਾਂ ਨੂੰ ਸਨੇਹ ਲਾ ਦਿਓ ਵੀ ਜਿਹਨਾਂ ਨੇ ਚੰਗਾ ਪੈਸਾ ਕਮਾਉਣਾ ਉਹ ਗੁਰੂ ਘਰ ਆ ਕੇ ਵਧੀਆ ਘੋੜੇ ਲਿਆਉਣ ਵੇਚਣ ਵਾਸਤੇ, ਵਧੀਆ ਹਥਿਆਰ ਲਾਉਣ, ਅਸੀਂ ਖਰੀਦਾਂਗੇ।
ਮਾਝੇ ਦੇਸ਼ ਦੁਆਬੇ ਜਾਵੇ,
ਜਿਹੜਾ ਕੋਈ ਮਾਝੇ ਚ ਕਰਦਾ ਏ ਵਪਾਰ ਉਹ ਮਾਝੇ ਚੋ ਆ ਜਾਏ, ਜਿਹੜਾ ਕੋਈ ਦੁਆਬੇ ਚ ਕਰਦਾ ਦੁਆਬੇ ਵਿਚੋਂ ਆ ਜਾਏ।
ਨਗਰਨ ਮੈਂ ਸੁਧ ਸਬਨ ਸੁਣਾਵੇ,
ਇਹ ਗੱਲ ਸਾਰੇ ਨਗਰਾਂ ਵਿਚ ਪਹੁੰਚਦੀ ਕਰ ਦਿਓ।
ਪਟ ਰਹਿ ਬੋਚੈ ਟਿਗਾ ਮੈਂ ਆਵੇ,
ਜਿਹਨੇ ਕਿਸੇ ਸਾਡੇ ਕੋਲ ਸਿਪਾਹੀ ਰੂਪ ਚ ਭਰਤੀ ਹੋਣਾ ਉਹਨੂੰ ਤਨਖਾਹ ਤੇ ਰੱਖਾਂਗੇ ਆਪਣੇ ਪਾਸ, ਜਿਹਨਾਂ ਓਦਾਂ ਖੁਸ਼ੀ ਨਾਲ ਰਹਿਣਾ ਉਹ ਵੀ ਆ ਜਾਣ, ਜਿਨ੍ਹਾਂ ਨੂੰ ਤਨਖਾਹ ਚਾਹੀਦੀ ਹੈ ਸਿਪਾਹੀ ਰੂਪ ਚ ਭਰਤੀ ਹੋਣਾ ਸਾਡੇ ਕੋਲ ਆ ਜਾਣ।
ਪਰੇ ਚਾਕਰੀ ਧਨ ਕੋ ਪਾਵੇ,
ਨਾਲੇ ਇੱਥੇ ਚਾਕਰੀ ਕਰਨਗੇ ਨਾਲੇ ਉਹਨਾਂ ਨੂੰ ਰੋਜ਼ੀਨਾ ਪ੍ਰਾਪਤ ਹੋਵੇਗਾ।
ਉਤੇ ਮਸੰਦ ਬਿਲੰਦ ਜਿਬਰਿੰਦ,
ਜਿਹੜੇ ਮਸੰਦ ਸੀ ਗੁਰੂ ਘਰ ਦੇ ਵੱਡੇ।
ਤਿੰਨ ਸੋ ਕਹਿ ਸ਼੍ਰੀ ਹਰਗੋਬਿੰਦ,
ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਉਹਨਾਂ ਨੂੰ ਕਹੇ।
ਸ਼੍ਰੀ ਗੰਗਾ ਮਾਤਾ ਕੇ ਮੰਦਿਰ,
ਇਹ ਕਹਿ ਕੇ ਸਤਿਗੁਰੂ ਜੀ ਮਾਤਾ ਗੰਗਾ ਜੀ ਦੇ ਮਹਿਲਾਂ ਵਿਚ।
ਕਮਨੇ ਤਬੇ ਦਿਪੇ ਦੁਤੀ ਸੁੰਦਰ,
ਮਹਿਲਾਂ ਚ ਮਾਤਾ ਜੀ ਦੇ ਪਾਸ ਆਏ ਹਨ, ਹੁਕਮ ਹੋ ਗਿਆ ਕਿ ਜਿਨ੍ਹਾਂ ਭਾਈ ਭਰਤੀ ਹੋਣਾ ਫੌਜ ਵਿਚ ਉਹ ਵੀ ਆ ਜਾਣ, ਤਨਖਾਹਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ, ਵਧੀਆ ਘੋੜੇ ਕਿਸੇ ਨੇ ਵੇਚਣੇ ਨੇ ਉਹ ਆ ਜਾਣ, ਕਿਸੇ ਸ਼ਸਤਰ ਵੇਚਣੇ ਆ ਉਹ ਆ ਜਾਣ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮਨਾਮਾ ਜਾਰੀ ਹੋ ਗਿਆ। ਪਾਤਸ਼ਾਹ ਜੀ ਦਾ ਵੀਰ ਅਸੀ ਸਵਰੂਪ ਜੋ ਵਰਣਨ ਹੋ ਰਿਹਾ ਅਗਲਿਆਂ ਪ੍ਰਸੰਗਾਂ ਚ ਆਪ ਜੀ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ
ਮਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਠੀਕ,
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ ਏ ਸੰਤ ਕੈ ਸਦਾ ਸੰਗ
ਧਾਰਾਧਾਰ,
ਹੇ ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹੀਂ ਕੋਈ।
ਨਾਨਕ ਦੀਜੈ ਨਾਮ ਦਾਨ
ਕੋਈਐ ਪਰੋ
ਆਏ ਪ੍ਰਭ ਸ਼ਰਣਾਗਤੀ
ਪਾਨਿਧਿ ਦਿਆਲੀ
ਇਕ ਅੱਖਰ ਹਰ ਮਨ ਬਸਤ
ਨਾਨਕਿਓ ਦਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਪਾਰੀ ਉਤਾਰਨਾ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਪਾਰੀ ਉਤਾਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।